सुख निकंदन अमरदास गुर हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाए बहोरी श्री तेग बहादुर परम कृपाला परम कृपाला गुरु तेग बहादुर परम कृपाला परम कृपाला श्री गुरु गोविंद सिंह विशाला तरों तरा पर पुन पुन सीसा पुन पुन सीसा बंद हो बार बार जगदीश जिसमें है अमृत ज्ञान है माणक भगत वैराग श्री गुरु ग्रंथ साहिब उदद बंदों करे अनुराग एकंकारा सतगुरु तेहे प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज अंतरजामी दीन दुनिया दे मालक चावर छतर तखत दे मालक दासां गरीबां दी इज्जत पत रखण वाले सच्चे पातशाह समूह सुखां दे मालक सच्चे पातशाह वड्डियां वड्याईयां दे मालक सच्चे पातशाह मेहरवान सच्चे पातशाह दयालु कृपालू सच्चे पातशाह मुकत पुगत जुगत दे दाते सच्चे पातशाह वाहेगुरु अकाल पुरख स्वरूप सच्चे पातशाह दीन दयाल कृपाल सच्चे पातशाह राजन के राजा महाराजन के महाराजा समूह सुखां दे मालक सच्चे पातशाह समरथ सतगुरु परतख सतगुरु धन धन श्री गुरु ग्रंथ साहिब जी महाराज
धन धन श्री गुरु ग्रंथ साहिब जी
सारे ही बड़े प्रेम दे नाल भावना दे नाल आखो जी सतगुरु साडियां भी सुरतियां एकागर करन सारी संगत गज के आखो तन तन श्री गुरु ग्रंथ साहिब जी महाराज
तन तन श्री गुरु ग्रंथ साहिब जी महाराज
सच्चे पातशाह जी दी हजूरी दे अंदर सुभाए मान गुरु जी दी साजी गुरु जी दी नवाजी होई गुरु जी दी प्यारी साध संगत जी महाराज सच्चे पातशाह जी ने बड़ी बख्शिश कीती है बड़ा ही बख्शिश वाला समा सानू सारिया नू बख्शिश कीता है आप जी हजूर सच्चे पातशाह जी की हजूरी विच सज के गुरबाणी दे रस पीने कीर्तन आप जी ने सरवण कीते ने आओ सारी संगत दास दी ते अपनी हाजरी हजूर सच्चे पातशाह जी की पवित्र हजूरी विच लवाओ जी दोवें हाथ जोड़ो पहला ते आखो धन श्री गुरु ग्रंथ साहिब जी महाराज
धन श्री गुरु ग्रंथ साहिब जी महाराज
बड़े ही प्रेम दे नाल फतेह बुलाओ जी वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਲੜੀਵਾਰ ਜੋ ਚੱਲ ਰਿਹਾ ਹੈ, ਉਹਦੀ ਕਥਾ ਚੱਲ ਰਹੀ ਸੀ। ਕੁਝ ਸਮਾਂ ਗੁਰੂ ਜੀ ਦੇ ਸ਼ਹਾਦਤ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ, ਜਿੱਥੇ ਕੁ ਕਥਾ ਆਪਾਂ ਛੱਡੀ ਸੀ। ਅੱਜ ਗੁਰੂ ਜੀ ਕਿਰਪਾ ਕਰਨ, ਉੱਥੋਂ ਹੀ ਕਥਾ ਆਰੰਭ ਕਰੀਏ। ਸੰਗਤ ਜੀ, ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਰੂਪਾ ਜੀ ਦੇ ਕੋਲ, ਭਾਈ ਰੂਪਾ ਜੀ ਦੇ ਨਗਰ ਵਿੱਚ ਆਏ ਨੇ, ਜਿਸ ਨਗਰ ਦਾ ਨਾਮ ਗੁਰੂ ਜੀ ਨੇ ਆਪ ਹੀ ਭਾਈ ਰੂਪਾ ਜੀ ਦੇ ਨਾਮ 'ਤੇ ਰੱਖਿਆ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਏ, ਭਾਈ ਰੂਪਾ ਜੀ ਨੇ ਅਤੇ ਉਹਨਾਂ ਦੇ ਪਿਤਾ ਨੇ ਧੰਨ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਸੇਵਾ ਕੀਤੀ ਜੀ, ਬਹੁਤ ਸੇਵਾ ਕੀਤੀ। ਸੇਵਾ ਕਰ ਕਰਕੇ ਗੁਰੂ ਜੀ ਨੂੰ ਪ੍ਰਸੰਨ ਕਰ ਲਿਆ ਜੀ। ਸਿੱਖ ਜਗਤ ਵਿੱਚ ਇਹੋ ਜਿਹੇ ਬਹੁਤ ਸਾਰੇ ਮਨੁੱਖ ਹਨ, ਇਹੋ ਜਿਹੇ ਬੜੇ ਸਾਜੇ ਨਵਾਜੇ ਗੁਰਮੁਖ ਪਿਆਰੇ ਹਨ, ਜਿਨ੍ਹਾਂ ਨੇ ਸੇਵਾ ਕਰ ਕਰਕੇ ਸਤਿਗੁਰੂ ਜੀ ਨੂੰ ਪ੍ਰਸੰਨ ਕਰ ਲਿਆ। ਸਤਿਗੁਰੂ ਜੀ ਦੀ ਵੱਡੀ ਖੁਸ਼ੀ ਉਹਨਾਂ ਨੇ ਪ੍ਰਾਪਤ ਕੀਤੀ ਜੀ। ਬੰਦੇ ਦੀ ਆਪਣੀ ਕਮੀ ਹੈ, ਜਿੱਥੇ ਬੰਦਾ ਹੋਰ ਪਾਸੇ ਧਿਆਨ ਦਿੰਦਾ ਨਾ ਜੀ ਪੂਰਾ ਪੂਰਾ, ਉੱਥੇ ਜੇ ਇਸ ਪਾਸੇ ਧਿਆਨ ਦੇ ਤੇ ਬਹੁਤ ਜ਼ਿਆਦਾ ਤਰੱਕੀ ਕਰੇਗਾ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜੇ ਬੰਦਾ ਇਸ ਪਾਸੇ ਥੋੜ੍ਹਾ ਬਹੁਤਾ ਧਿਆਨ ਦੇਵੇ, ਜਿੰਨਾ ਧਿਆਨ ਹੋਰ ਕੰਮਾਂ 'ਚ ਦਿੰਦਾ ਜੀ, ਉਹਦੇ ਤੋਂ ਅੱਧਾ ਹੀ ਧਿਆਨ ਬੰਦਾ ਇਸ ਪਾਸੇ ਲਾ ਦੇ ਤੇ ਬੜੀਆਂ ਉਹਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ ਜੀ। ਪਰ ਬੰਦਾ ਅਵੇਸ ਲਾ ਹੋ ਕੇ ਪਤਾ ਕੀ ਗੱਲ ਕਹਿੰਦਾ ਜੀ, ਕੋਈ ਵੀ ਕੰਮ ਹੋਵੇ ਜੀ, ਗੁਰਦੁਆਰੇ ਆਉਣਾ ਤਾਂ ਵੀ ਜੇ ਗੁਰੂ ਦੀ ਕਿਰਪਾ ਕਰਨਗੇ। ਹਾਂਜੀ, ਹਰ ਗੱਲ ਨੂੰ ਗੁਰੂ ਜੀ ਦੀ ਕਿਰਪਾ ਨਾਲ ਜੋੜਨਾ ਬਹੁਤ ਚੰਗੀ ਗੱਲ ਹੈ ਜੀ, ਪਰ ਕਿਰਪਾ ਦੇ ਨਾਮ 'ਤੇ ਆਪ ਉੱਦਮ ਨਾ ਕਰਨਾ ਇਹ ਮਾੜੀ ਗੱਲ ਹੈ ਜੀ। ਹਾਂਜੀ, ਹੁਣ ਸਵੇਰੇ ਤੁਸੀਂ ਦੁਕਾਨਾਂ 'ਤੇ ਜਾਣਾ, ਕਾਰੋਬਾਰਾਂ 'ਤੇ ਜਾਣਾ, ਅਤੇ ਆਪਾਂ ਇਹ ਕਹਿ ਦਈਏ ਵੀ ਅੱਜ ਤਾਂ ਗੁਰੂ ਜੀ ਕਿਰਪਾ ਕਰਨਗੇ ਤਾਂ ਦੁਕਾਨ 'ਤੇ ਜਾਣਾ, ਨਹੀਂ ਤਾਂ ਨਹੀਂ ਜਾਣਾ ਜੀ। ਹਾਂਜੀ, ਅਤੇ ਫਿਰ ਬੰਦਾ ਹੱਥ 'ਤੇ ਹੱਥ ਧਰਿਆ ਬੈਠਾ ਰਹੇ ਅਤੇ ਕਦੀ ਵੀ ਦੁਕਾਨ 'ਤੇ ਨਹੀਂ ਪਹੁੰਚ ਸਕਦਾ ਜੀ। ਹਾਂਜੀ, ਨਾਲ ਆਪਣਾ ਉੱਦਮ ਵੀ ਬੜਾ ਜ਼ਰੂਰੀ ਹੈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਨਾਲ ਬੰਦੇ ਦਾ ਆਪਣਾ ਉੱਦਮ ਵੀ ਬਹੁਤ ਜ਼ਰੂਰੀ ਹੈ ਜੀ। ਆਪਣਾ ਉੱਦਮ ਨਾਲ ਜੁੜੇ ਫਿਰ ਗੁਰੂ ਜੀ ਦੀ ਦੋਹਰੀ ਕਿਰਪਾ ਹੁੰਦੀ ਹੈ, ਜ਼ਿਆਦਾ ਬਖਸ਼ਿਸ਼ ਹੁੰਦੀ ਹੈ, ਜ਼ਿਆਦਾ ਕਿਰਪਾ ਹੁੰਦੀ ਹੈ। ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਦ। ਹਾਂਜੀ, ਗੱਲ ਤੇ ਉੱਦਮ ਤੋਂ ਸ਼ੁਰੂ ਹੁੰਦੀ ਜੀ। ਬਹੁਤ ਸਾਰੇ ਐਸੇ ਮਹਾਂਪੁਰਖ ਗੁਰਮੁਖ ਪਿਆਰੇ, ਰੱਬ ਦੇ ਪਿਆਰੇ ਸਿੱਖ ਜਗਤ ਵਿੱਚ ਹੋਏ ਨੇ ਸੰਗਤ ਜੀ, ਜਿਨ੍ਹਾਂ ਨੇ ਪੂਰਾ ਪੂਰਾ ਧਿਆਨ ਹੀ ਇਸ ਬੰਨੇ ਲਾਇਆ ਜੀ, ਪੂਰਾ ਪੂਰਾ ਧਿਆਨ ਇਸ ਬੰਨੇ ਲਾਇਆ, ਉੱਦਮ ਕੀਤਾ, ਗੁਰੂ ਜੀ ਦੀ ਸੇਵਾ ਕੀਤੀ ਅਤੇ ਸਤਿਗੁਰੂ ਜੀ ਨੂੰ ਖੁਸ਼ ਕਰ ਲਿਆ ਜੀ ਉਹਨਾਂ ਨੇ। ਅਤੇ ਜਿਨ੍ਹਾਂ 'ਤੇ ਗੁਰੂ ਜੀ ਖੁਸ਼ ਹੋ ਗਏ, ਉਹਨਾਂ ਨੂੰ ਗੁਰੂ ਜੀ ਨੇ ਬੜੀਆਂ ਬੜੀਆਂ ਵੱਡੀਆਂ ਦਾਤਾਂ ਦਿੱਤੀਆਂ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬਹੁਤ ਬਹੁਤ ਵੱਡੀਆਂ ਦਾਤਾਂ ਦੇ ਕੇ ਗੁਰੂ ਜੀ ਨੇ ਬਖਸ਼ਿਸ਼ ਕੀਤੀ ਜੀ ਉਹਨਾਂ 'ਤੇ। ਹਾਂਜੀ, ਆਪਣੀ ਜ਼ਿੰਦਗੀ ਵਿੱਚ ਬੰਦੇ ਨੂੰ ਯਤਨ ਕਰਨਾ ਚਾਹੀਦਾ, ਉੱਠੇ, ਉੱਦਮ ਕਰੇ, ਉੱਦਮ ਕਰਕੇ ਸੇਵਾ ਵਾਲੇ ਪਾਸੇ ਆਪਣਾ ਉੱਦਮ ਲਾਵੇ। ਗੁਰਮੁਖੋ, ਇਸ ਦੁਨੀਆਂ ਵਿੱਚ ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਨੇ ਆਪਣਾ ਉੱਦਮ ਗਲਤ ਪਾਸੇ ਲਾਇਆ ਹੋਇਆ ਜੀ। ਹਾਂਜੀ, ਉੱਦਮ ਤਾਂ ਕਰਦੇ ਜੀ, ਪਰ ਗਲਤ ਪਾਸੇ ਦਾ ਕਰਦੇ ਜੀ। ਨਿੰਦਾ ਚੁਗਲੀ ਦਾ ਉੱਦਮ ਬੜਾ ਕਰਦੇ ਜੀ ਸਾਡੇ ਲੋਕ ਜੀ, ਨਿੰਦਾ ਚੁਗਲੀ ਦਾ ਬਹੁਤ ਉੱਦਮ ਹੈ ਗਿਆ ਜੀ। ਅਤੇ ਫਿਰ ਜਿਹੜਾ ਨਿੰਦਾ ਚੁਗਲੀ ਕਰਦਾ ਹੈ, ਨਿੰਦਾ ਸੁਣਨ ਵਾਲਾ ਅੱਗੋਂ ਬੜੇ ਧਿਆਨ ਨਾ ਸੁਣੇਗਾ ਜੀ, ਉੱਥੇ ਕਿੱਥੋਂ ਧਿਆਨ ਆ ਜਾਂਦਾ ਜੀ, ਉੱਥੇ ਪਤਾ ਨਹੀਂ ਆਪੇ ਹੀ ਧਿਆਨ ਸਾਰਾ ਪ੍ਰਗਟ ਹੋ ਜਾਂਦਾ ਜੀ। ਬੰਦਾ ਪੂਰਾ ਪੂਰਾ ਧਿਆਨ ਦਿੰਦਾ ਨਿੰਦਾ ਵਾਲੇ ਪਾਸੇ, ਇੱਥੋਂ ਤੱਕ ਪੂਰਾ ਅੱਗੋਂ ਹੰਗਾਰਾ ਵੀ ਭਰਦਾ ਜੀ। ਹਾਂਜੀ, ਵੀ ਜਿਹੜਾ ਨਿੰਦਿਆ ਕਰ ਰਿਹਾ ਉਹਨੂੰ ਉਤਸ਼ਾਹ ਮਿਲੇ ਜੀ, ਅਤੇ ਉਹ ਹੋਰ ਗੱਲਾਂ ਕਰੇ ਜੀ। ਹਾਂਜੀ, ਇਸ ਕੰਮ ਦਾ ਵੀ ਉੱਦਮ ਹੈਗਾ ਜੀ। ਪਰ ਕਿੰਨਾ ਵਧੀਆ ਹੋਵੇ ਜੇ ਆਪਣੀ ਜ਼ਿੰਦਗੀ ਦੇ ਵਿੱਚ ਬੰਦਾ ਸੇਵਾ ਦੇ ਸਿਮਰਨ ਦਾ ਉੱਦਮ ਕਰਨਾ ਸ਼ੁਰੂ ਕਰਦੇ ਜੀ। ਹਾਂਜੀ, ਇਸ ਪਾਸੇ ਉੱਦਮ ਕਰ ਲਏ। ਆਮ ਜ਼ਿੰਦਗੀ ਵਿੱਚ ਜਿਹੜਾ ਉੱਦਮ ਕਰਦਾ ਉਹਨੂੰ ਕਮੀ ਕਿਸੇ ਗੱਲ ਦੀ ਨਹੀਂ ਜੀ ਰਹਿੰਦੀ ਜੀ। ਹਾਂਜੀ, महाराज बाणी च कहिंदे ने उद्दो साहै क्या निशानी तोट ना आवै अन्नी। जिथे उद्दम होएगा ना जी, जिस घर दे बंदे उद्यमी होणगे उस घर विच अन्न दी तोट नहीं जी होएगी जी। ये ते आम संसारी गल है, आपां जिन्ने कु बैठे हाँ आपां सारे ये गल मनदे हाँ जी। जिस घर विच उद्यम होएगा, बंदे उद्यमी होणगे, उत्थे अन्न दी तोट नहीं होएगी जी। हाँ जी, ते जे बंदा गुरु वाले पासे उद्यम कर ले, परमेश्वर वाले पासे उद्यम कर ले, ते उत्थे भी किसी चीज़ की तोट नहीं जी रहिंदी जी। हाँ जी, फिर ते खाव है खर्च है रल मिल भाई, तोट ना आवै वध दो जाई जी। फिर ते बंदा गां होर पासे वधदा जी। हाँ जी, इस करके बंदा इस पासे भी उद्यम करे जी। भाई रूपा जी दे भाग जगे जी, भाई रूपा जी ते उन्हां दे पिता ने सतगुरु जी दी सेवा विच उद्यम कर लिया जी। हाँ जी, बड़ा ही उद्यम कीता, उस उद्यम दी कृपा नाल, उस उद्यम दे सदका सतगुरु भाई रूपा जी उत्ते बड़े खुश हो गए जी। ते तुहां प्रसंग सरवण कीता, महाराज भाई विधि चंद जी नूं कोल सद के कहन लगे विधि चंद, रूपे ने सानू बड़ा ही खुश किया। कहन लगे ते सुनो, जिन्ना ने गुरु घर वाले पासे उद्यम किया, जिन्ना ने सेवा वाले पासे चित जोड़िया, सतगुरु जी उन्होंने की दे रहे जी। महाराज सच्चे पातशाह कहन लगे, विधि चंद जी, मेरा जी करदा रूपे नू तन भी दे दिया ते रूपे नू मन भी दे दिया। कहन लगे रूपे नू ही सारा कुछ दे दिया। कहन लगे हुण आप ही हिसाब ला लो, सिख कौम विच सिख जगत विच सेवा करन वाले नू किन्नी महानता है। गज के आखो वाहेगुरू
वाहेगुरू।
निरियां तर्क दियां ही गल्लां नहीं जी हैगियां जी, बल्कि जे भाई रूपा जी गां अपनी मत नाल तर्क करन लग पैंदे, हो सकदा उहनां नू प्राप्ति ना जी हुंदी जी इन्नी। इत्थे ते संगत जी सतगुरु कृपा करन दया करन, बंदे नू पूरा पूरा मन देना पैंदा। मन जी गज के आखो वाहेगुरू
वाहेगुरू।
हां जी, भगत रविदास साहब जी ने ये गल लिखी है, मेरी प्रीत गोबिंद सिंह जिन कटै मैं तो मोल महंगी लई जी सटै। कहन लगे मैं ते ए जेड़ी प्रीत है दिल दे बराबर लई है, अट्टा सट्टा कर लेना किसे चीज दा। हां जी, कहन लगे दिल दिता वाहिगुरु नू, फिर किते रब दी प्रीत मिली जी। हां जी, सेवा बंदा प्रेम ना करे, सिमरन प्रेम ना करे, ए ना होवे निक्की निक्की गल ते तर्क करी जाए जी। गज के आखो वाहिगुरु
वाहिगुरु।
हां जी, बल्कि प्रेम नाल सेवा करे, जिस काम नूं लगना गुरमुखो। हां जी, तर्कां विच पै पै के किंतु परंतु कर करके गुरमुखो बहुत सारे बंदे अपना जीवन बर्बाद कर लेंदे जी, बर्बाद जी, किंतु परंतु कर करके। हां जी, भाई वीर सिंह जी बड़ा सोहना लिखदे, ओह कहिंदे की होया ते कीकू होया, खप खप मूहे सियाणे। बड़े बड़े सियाणे बंदे जी, आम बंदे नहीं जी, सियाणे बंदे, बस एह गल दी तर्क करदे रहे भी की होया, क्यों होया, कीवें होया, इस गल दी तर्क करदे करदे खप खप मूहे सियाणे। खप्पण दा अर्थ हुंदा खराब होना जी, ओह खराब हो गए जी अपनी जिंदगी विच, जिस जिंदगी नूं प्राप्त करके वाहिगुरु जी दा नाम जपना सी, वड्डी प्राप्ति करनी सी, ओह जिंदगी विच तर्कां वितर्कां विच पै के कीती होई कमाई भी व्यर्थ गवाली जी। गज के आखो वाहेगुरू
वाहेगुरू।
हां जी, इस करके गुरु घर विच ते भाई उहनां नूं माण मिलिया जिन्हां ने प्यार नाल सेवा कीती, जिन्हां सत बचनी हो के जीवन गुजारिया ते जिन्हां प्यार नाल वाहिगुरु जी दा नाम जपिया जी। तुही भी जपो, आखो सारे वाहिगुरु
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 वाहिगुरु।
गुरमुखो ਜੇ ਤੇ ਕਰਨੀ ਹੈ ਪ੍ਰਾਪਤੀ ਫਿਰ ਤੇ ਆਪਾਂ ਧਿਆਨ ਵੀ ਪੂਰਾ ਪੂਰਾ ਦੇਵੀਏ, ਅੰਦਰ ਚਾਹ ਵੀ ਪੂਰਾ ਰੱਖੀਏ ਤੇ ਉਦਮ ਵਾਲੇ ਪਾਸੇ ਵੀ ਆਈਏ ਜੀ। ਭਾਈ ਰੂਪਾ ਜੀ ਉੱਤੇ ਗੁਰੂ ਜੀ ਬਹੁਤ ਖੁਸ਼ ਹੋਏ ਜੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਰੁਪਿਆ ਜੀ ਕਰਦਾ ਤਨ ਵੀ ਦੇ ਦਿਆਂ ਤੇ ਮਨ ਵੀ ਦੇ ਦਿਆਂ ਕਹਿਣ ਲੱਗੇ। ਹੁਣ ਇਹ ਕਿੱਡੀ ਵੱਡੀ ਗੱਲ ਹੈ ਜੀ। ਹਾਂਜੀ, ਹਜ਼ੂਰ ਸੱਚੇ ਪਾਤਸ਼ਾਹ ਭਾਈ ਰੂਪਾ ਜੀ ਨੂੰ ਸੱਦ ਕੇ ਕਹਿਣ ਲੱਗੇ, ਤੁਹਾਨੂੰ ਵੱਡੀ ਪਦਵੀ ਦਿੰਦੇ ਹਾਂ ਜੀ। ਉਹ ਵੱਡੀ ਪਦਵੀ ਭਲਾ ਕਿਹੜੀ ਹੈਗੀ ਜੀ? ਵੱਡੀ ਪਦਵੀ ਹੈਗੀ ਪ੍ਰਚਾਰਕ ਬਣਨ ਦੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰੂਪ ਚੰਦ ਤੈਨੂੰ ਪ੍ਰਚਾਰਕ ਬਣਾਇਆ, ਤੈਨੂੰ ਮੰਜੀ ਬਖਸ਼ਿਸ਼ ਕੀਤੀ ਜੀ। ਵੈਸੇ ਮੈਂ ਇੱਕ ਦਿਨ ਵਿਚਾਰ ਕਰ ਰਿਹਾ ਸਾਂ, ਆਪੇ ਹੀ ਬਣੇ ਪ੍ਰਚਾਰਕ ਤੇ ਗੁਰੂ ਦੇ ਬਣਾਏ ਪ੍ਰਚਾਰਕਾਂ ਚ ਬੜਾ ਫਰਕ ਹੈਗਾ ਜੀ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਆਪੇ ਮੇਰੇ ਅਰਗੇ ਬਣੇ ਪ੍ਰਚਾਰਕ ਤੇ ਗੁਰੂ ਜੀ ਦੇ ਬਣਾਏ ਹੋਏ ਪ੍ਰਚਾਰਕਾਂ ਚ ਬੜਾ ਫਰਕ ਹੈ ਜੀ। ਜਿਨ੍ਹਾਂ ਨੂੰ ਥਾਪੀ ਦੇ ਕੇ ਗੁਰੂ ਸਾਹਿਬ ਤੋਰਦੇ ਜੀ, ਉਹਨਾਂ ਦੇ ਬਚਨ ਸਿੱਧੇ ਸੀਨੇ ਦੇ ਵਿੱਚ ਹੀ ਵੜ ਜਾਂਦੇ ਜੀ। ਹਾਂਜੀ, ਉਹਨਾਂ ਦੇ ਬਚਨ ਹਿਰਦੇ ਦੇ ਵਿੱਚ ਹੀ ਜਾਂਦੇ ਜੀ ਸਿੱਧਾ ਜੀ। ਤੇ ਬਾਕੀ ਜਿਹੜੇ ਆਪੇ ਬਣੇ ਨੇ ਜੀ, ਉਹਨਾਂ ਦੇ ਬਚਨ ਤੇ ਫਟਕੜੀ ਅਰਗੇ ਨੇ ਜੀ। ਹਾਂਜੀ, ਵੇਖਣ ਨੂੰ ਤੇ ਵਧੀਆ ਲੱਗਦੇ, ਕੋਈ ਏਡੀ ਵਧੀਆ ਚੀਜ਼ ਨਹੀਂ ਜੀ ਹੁੰਦੀ ਜੀ। ਮਹਾਰਾਜ ਨੇ ਪ੍ਰਚਾਰਕ ਬਣਾਇਆ, ਭਾਈ ਰੂਪਾ ਜੀ ਨੇ ਗੱਲ ਚ ਪੱਲਾ ਪਾਇਆ, ਹੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮੈਂ ਸ਼ੂਦਰ ਹਾਂ, ਸੱਚੇ ਪਾਤਸ਼ਾਹ ਸਾਨੂੰ ਤੇ ਲੋਕੀ ਬਰਾਬਰ ਨਹੀਂ ਬਹਿਣ ਦਿੰਦੇ, ਤੁਸੀਂ ਉੱਚਾ ਬਿਠਾ ਦਿੱਤਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਆ ਜੇ ਸਤਿਗੁਰੂ ਜੀ ਦੀ ਦਿਆਲਤਾ ਜੀ, ਆ ਹੁੰਦੀ ਚ ਦਿਆਲਤਾ, ਜਿਨ੍ਹਾਂ ਨੂੰ ਲੋਕ ਬਰਾਬਰ ਨਹੀਂ ਬਹਿਣ ਦਿੰਦੇ, ਗੁਰੂ ਸਾਹਿਬ ਉੱਚੀਆਂ ਥਾਵਾਂ ਤੇ ਬਿਠਾ ਦਿੰਦੇ ਜੀ। ਮਹਾਰਾਜ ਸਾਨੂੰ ਤੇ ਲੋਕ ਆਪਣੇ ਲਾਗੇ ਨਹੀਂ ਬਹਿਣ ਦਿੰਦੇ, ਤੇ ਤੁਸੀਂ ਉੱਚੀ ਥਾਂ ਦੇ ਰਹੇ ਕਿਸੇ ਉੱਚੀ ਜਾਤ ਦੇ ਬੰਦੇ ਨੂੰ ਦਿਓ। ਮਹਾਰਾਜ ਕਹਿਣ ਲੱਗੇ, ਭਾਈ ਗੁਰੂ ਘਰ ਵਿੱਚ ਉਹ ਵੱਡਾ ਜਿਹੜਾ ਪਿਆਰ ਨਾਲ ਸੇਵਾ ਤੇ ਸਿਮਰਨ ਕਰਦਾ। ਕਹਿਣ ਲੱਗੇ, ਵੱਡਾ ਤੇ ਉਹ ਹੈ ਰੁਪਿਆ, ਹੈ ਤੇ ਹੁਣ ਨਾ ਨਹੀਂ ਕਰਨੀ, ਹੁਣ ਪ੍ਰਚਾਰ ਦੀ ਜ਼ਿੰਮੇਵਾਰੀ ਹੈ। ਭਾਈ ਰੂਪਾ ਜੀ ਦੇ ਪਰਿਵਾਰ ਵਿੱਚ ਗਾਂ ਅੱਜ ਤੱਕ ਉਹਨਾਂ ਦਾ ਪਰਿਵਾਰ ਹੈ, ਔਰ ਉਹ ਬੜੇ ਪਿਆਰ ਦੇ ਨਾਲ ਗੁਰੂ ਘਰ ਦੀ ਸੇਵਾ ਕਰਨ ਦੇ ਇਸ ਤਰੀਕੇ ਨਾਲ। ਗੁਰਮੁਖੋ, ਆਪ ਜੀ ਨੇ ਸੁਣਿਆ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਰੂਪਾ ਜੀ ਨੂੰ, ਭਾਈ ਰੂਪਾ ਜੀ ਦੇ ਖਾਨਦਾਨ ਨੂੰ ਨਿਆਲ ਕਰ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੁਰਮੁਖੋ, ਜਿਹੜੇ ਆਮ ਕੱਚੇ ਪਿੱਲੇ ਨੇ ਨਾ ਜੀ, ਜਿਨ੍ਹਾਂ ਪਿੱਛੇ ਬੰਦਾ ਲੱਗ ਜਾਂਦਾ ਜੀ, ਉਹ ਤੇ ਇੱਕ ਬੰਦੇ ਨੂੰ ਨਹੀਂ ਨਿਹਾਲ ਕਰ ਸਕਦੇ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਰੂਪਾ ਜੀ ਨੂੰ ਤੇ ਭਾਈ ਰੂਪਾ ਜੀ ਦੇ ਖਾਨਦਾਨ ਨੂੰ ਨਿਹਾਲ ਕਰ ਦਿੱਤਾ ਜੀ, ਖਾਨਦਾਨ ਨੂੰ ਨਿਹਾਲ ਕਰ ਦਿੱਤਾ ਜੀ। ਹਾਂਜੀ, ਇਹ ਤੇ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ, ਸਤਿਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਜਿਹਦੇ ਉੱਤੇ ਪੈ ਜਾਵੇ ਉਹ ਨਿਹਾਲ ਹੋ ਜਾਂਦਾ ਜੀ, ਨਿਹਾਲ ਹੋ ਜਾਂਦਾ। ਸੋ ਆਪ ਜੀ ਨੇ ਇੱਥੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਸੰਗ ਸੁਣਿਆ ਸੀ। ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ, ਉਹ ਕਹਿੰਦੇ, ਸੰਗਤ ਜੀ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਰੂਪਾ ਜੀ ਦਾ, ਭਾਈ ਰੂਪਾ ਜੀ ਦੇ ਪਰਿਵਾਰ ਦਾ ਹਾਲਤ ਤੇ ਪਲਤ ਦੋਵੇਂ ਹੀ ਸਵਾਰ ਦਿੱਤੇ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਹਾਲਤ ਹੁੰਦਾ ਆ ਲੋਕ ਦੀ ਤੇ ਪਲਤ ਹੁੰਦਾ ਪਰਲੋਕ ਦੀ, ਭਾਈ ਰੂਪਾ ਜੀ ਦਾ ਤੇ ਭਾਈ ਰੂਪਾ ਜੀ ਦੇ ਖਾਨਦਾਨ ਦਾ, ਉਹਨਾਂ ਦੀ ਕੁੱਲ ਦਾ ਹਾਲਤ ਪਲਤ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਵਾਰ ਦਿੱਤਾ। ਇੱਥੋਂ ਤੱਕ ਫਿਰ ਕਥਾ ਆਪ ਜੀ ਨੇ ਸਰਵਣ ਕੀਤੀ ਸੀ। ਇਹਦੇ ਤੋਂ ਅੱਗੇ ਹੁਣ ਅੱਜ ਪੀਰੀ ਮੀਰੀ ਦੇ ਮਾਲਕ ਧੰਨ ਗੁਰੂ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਇਤਿਹਾਸ ਚੱਲ ਰਿਹਾ ਉਹ ਆਪਾਂ ਨੇ ਬੜੇ ਪ੍ਰੇਮ ਦੇ ਨਾਲ ਸੁਣਨਾ ਹੈ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਗੱਜ ਕੇ ਆਖੋ ਜੀ, ਸਤਨਾਮ
ਵਾਹਿਗੁਰੂ ਸਾਹਿਬ ਜੀ।
ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਸਿਓ ਦੇਸ਼ ਵਿਦੇਸ਼ ਮੈਂ ਹੈ ਰੂਪਾ ਕੀਓ ਨਿਹਾਲ।
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਖਬਰਾਂ ਚਲੇ ਗਈਆਂ ਵੀ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਭਾਈ ਰੂਪਾ ਜੀ ਨੂੰ ਨਿਹਾਲ ਕੀਤਾ ਜੀ। ਹਾਂਜੀ, ਤੇ ਭਾਈ ਰੂਪਾ ਜੀ ਦੇ ਭਾਗ ਇੰਨੇ ਸਨ ਜੀ, ਭਾਈ ਰੂਪਾ ਜੀ ਨੇ ਸੇਵਾ ਇੰਨੇ ਚਾਅ ਨਾਲ ਕੀਤੀ ਤੇ ਗੁਰਮੁਖੋ ਨਿਹਾਲ ਤੇ ਆਪਾਂ ਵੀ ਹੋ ਸਕਦੇ ਹਾਂ ਜੀ। ਗੱਜ ਕੇ ਆਖੋ ਵਾਹਿਗੁਰੂ, ਅਸੀਂ ਕਿਹੜਾ ਨਹੀਂ ਨਿਹਾਲ ਹੋ ਸਕਦੇ ਜੀ, ਬਸ ਭਾਵਨੀ ਦੀ ਲੋੜ ਹੈ ਜੀ, ਉਹੋ ਜਿਹੇ ਪ੍ਰੇਮ ਦੀ ਲੋੜ ਹੈ। ਕਿਤੇ ਜਲ ਰੱਖ ਕੇ ਬੈਠੇ, ਕਿਤੇ ਸ਼ਸਤਰ ਮਹਾਰਾਜ ਦੇ ਸੀਸ ਤੇ ਸਜਾ ਲਏ, ਕਿਤੇ ਬਸਤਰ ਸੀਸ ਤੇ ਸਜਾ ਲਿਆ, ਹਾਂਜੀ ਭਾਵਨਾ ਦੀ ਲੋੜ ਹੈ, ਨਿਹਾਲ ਤੇ ਆਪਾਂ ਵੀ ਹੋ ਸਕਦੇ ਹਾਂ ਜੀ। ਸਤਿਗੁਰੂ ਜੀ ਤੇ ਉਹੋ ਹੀ ਨੇ, ਉਹੋ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਹੋ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਫਰਕ ਥੋੜੀ ਹੈ ਜੀ। ਗੱਲ ਬੰਦੇ ਦੇ ਅੰਦਰ ਦਾ ਜੀ, ਅੰਦਰ ਦੀ ਹੈ। ਸੰਗਤਾਂ ਵਿੱਚ ਇਹ ਗੱਲ ਫੈਲ ਗਈ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਰੂਪਾ ਜੀ ਨੂੰ, ਉਹਨਾਂ ਦੇ ਪਰਿਵਾਰ ਨੂੰ ਨਿਹਾਲ ਕਰਤਾ। ਹੁਣ ਵੇਖੋ ਨਾ ਜੀ, ਤੁਸੀਂ ਕਥਾ ਸੁਣੀ ਜੀ ਸਾਰੀ ਜੀ, ਤੇ ਭਾਈ ਰੂਪਾ ਜੀ ਦਾ ਅਜੇ ਕੋਈ ਵੀ ਗੱਲਬਾਤ ਨਹੀਂ ਸ਼ਾਦੀ ਦੀ, ਹਾਂਜੀ ਕੋਈ ਇਹੋ ਜਿਹੀ ਗੱਲ ਨਹੀਂ। ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ ਵੀ ਭਾਈ ਰੂਪੇ ਤੇਰੇ ਘਰ 7 ਪੁੱਤ ਪੈਦਾ ਹੋਣਗੇ ਕਹਿਣ ਲੱਗੇ। ਹਾਂਜੀ ਇਹ ਬਚਨ ਪਹਿਲਾਂ ਹੀ ਕਰਤੇ ਜੀ, ਕਿੰਨਾ ਨਿਹਾਲ ਕੀਤਾ ਜੀ, ਤੇ ਨਿਰੇ ਪੁੱਤ ਨਹੀਂ ਦਿੱਤੇ, ਪੁੱਤ ਵੀ ਦੁੱਖ ਦਾ ਕਾਰਨ ਬਣ ਜਾਂਦੇ ਜੀ। ਨਾਲ ਆਖਿਆ ਤੇਰੇ ਪੁੱਤ ਵੱਡੇ ਸਿੱਖ ਬਣਨਗੇ ਜੀ, ਆਹ ਵੀ ਵੱਡੀ ਗੱਲ ਹੈ। ਇੱਕ ਹੋਵੇ ਤੇ ਨੇਕ ਹੋਵੇ, ਤੇ ਜਿਹੜੇ ਸੱਤੇ ਹੀ ਨੇਕ ਨੇ, ਤੁਸੀਂ ਆਪੇ ਹਿਸਾਬ ਲਾਓ ਜੀ, ਆਪੇ ਹਿਸਾਬ ਲਾਓ। ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਫੈਲ ਗਈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਰੂਪਾ ਜੀ ਨੂੰ ਨਿਹਾਲ ਕਰ ਦਿੱਤਾ ਹੈ। ਹਾਂਜੀ
ਕਰੇ ਗਰੀਬ ਨਿਵਾਸ ਗੁਰ ਰਾਜ ਕਨ ਸੈਲ ਵਿਸਾਲ।
ਨਾਲੇ ਸੰਗਤਾਂ ਵਿਚਾਰ ਕਰਦੀਆਂ, ਭਾਈ ਸਤਿਗੁਰੂ ਜੀ ਬੜੇ ਗਰੀਬ ਨਿਵਾਜ ਦੇ, ਬੜੇ ਹੀ ਗਰੀਬ ਨਿਵਾਜ ਨੇ, ਮਹਾਰਾਜ ਸੱਚੇ ਪਾਤਸ਼ਾਹ ਤੇ ਧੂੜੀ ਦੇ ਨਿੱਕੇ ਜੇ ਕਿਣਕੇ ਨੂੰ ਪਹਾੜ ਬਣਾ ਦੇਣ ਜੀ। ਹਾਂਜੀ ਮੇਰ ਵਾਹਿਗੁਰੂ ਇੱਕ ਤ੍ਰਿਣ ਨੂੰ ਮੇਰ ਬਣਾ ਦੇਣ ਜੀ, ਮੇਰ ਬਣਾ ਦੇਣ, ਸੱਚੇ ਪਾਤਸ਼ਾਹ ਇਹੋ ਜਿਹੇ ਨੇ। ਹਾਂਜੀ
ਰਿਸ ਹੈ ਸੈਲ ਕਨ ਧੂਲ ਕਰਾਵੇ,
ਹਾਂਜੀ
ਹੋਏ ਪ੍ਰਸੰਨ ਸੁਰੇਸ਼ ਬਣਾਵੇ।
ਤੇ ਵੱਡੇ ਵੱਡੇ ਪਹਾੜਾਂ ਨੂੰ ਮਿੱਟੀ ਦਾ ਗਿਣਕਾ ਵੀ ਬਣਾ ਸਕਦੇ ਜੀ, ਐਡੇ ਵੱਡੇ ਨੇ ਸਤਿਗੁਰੂ ਜੀ। ਤੇ ਨਾਲੇ ਸੰਗਤਾਂ ਆਪਸ ਵਿੱਚ ਗੱਲ ਕਰਦੀਆਂ, ਵੇਖੋ ਕਮਾਲ ਹੈ, ਸੰਗਤਾਂ ਦੀਆਂ ਗੱਲਾਂ ਕਿੰਨੀਆਂ ਵਧੀਆ ਜੀ ਆਪਸ ਵਿੱਚ ਜੀ। ਹਾਂਜੀ ਇਹ ਨਹੀਂ ਵੀ ਕਦੀ ਉਹਦੀ ਗੱਲ ਤੇ ਕਦੀ ਉਹਦੀ ਗੱਲ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਗੱਲਾਂ ਕਰ ਰਹੀਆਂ ਸੰਗਤਾਂ, ਸੰਗਤਾਂ ਆਪਸ ਵਿੱਚ ਬਚਨ ਕਰ ਰਹੀਆਂ। ਭਾਈ ਸੱਚੇ ਪਾਤਸ਼ਾਹ ਤੇ ਜਿਹਦੇ ਤੇ ਦ੍ਰਿਸ਼ਟੀ ਪਾ ਦੇਣ, ਉਹਨੂੰ ਰਾਜਿਆਂ ਦਾ ਰਾਜਾ ਬਣਾ ਦਿੰਦੇ, ਉਹਨੂੰ ਵੱਡਾ ਕਰ ਦਿੰਦੇ ਜੀ। ਹੁਣ ਵੇਖੋ ਨਾ ਜੀ, ਬੜੇ ਰਾਜੇ ਹੋਏ, ਨਾ ਹੁਣ ਉਹ ਆਪ ਲੱਭਦੇ ਤੇ ਨਾ ਹੀ ਉਹਨਾਂ ਦੇ ਖਾਨਦਾਨ ਹੀ ਲੱਭਦੇ ਜੀ, ਕੁਛ ਵੀ ਨਹੀਂ ਲੱਭਦਾ ਜੀ ਉਹਨਾਂ ਦਾ। ਹਾਂਜੀ ਸਾਰੀ ਸਾਰੀ ਦੁਨੀਆਂ ਤੇ ਹੁਕਮ ਚਲਾਉਣ ਦੀ ਇੱਛਾ ਰੱਖਣ ਵਾਲੇ, ਨਾ ਆਪ ਲੱਭੇ ਨਾ ਉਹਨਾਂ ਦਾ ਖਾਨਦਾਨ ਹੀ ਗਾਂ ਲੱਭਾ ਜੀ। ਤੇ ਭਾਈ ਰੂਪਾ ਜੀ ਨੂੰ ਨਵਾਜਿਆ ਗੁਰੂ ਜੀ ਨੇ, ਤੇ ਭਾਈ ਰੂਪਾ ਜੀ ਦਾ ਨਾਮ ਵੀ ਅੱਜ ਪੂਰਾ ਜੀ ਸਤਿਕਾਰ ਨਾਲ ਸੰਗਤਾਂ ਲੈਂਦੀਆਂ, ਤੇ ਗਾਂ ਉਹਨਾਂ ਦਾ ਖਾਨਦਾਨ ਵੀ ਹੈਗਾ ਜੀ। ਬਖਸ਼ਿਸ਼ੋਵੇਂ ਤੁਰੀ ਤੁਰੀ ਆ ਰਹੀ ਜੀ ਪਰਿਵਾਰ ਵਿੱਚ। ਹਾਂਜੀ
ਸਰਬ ਸ਼ਕਤ ਧਰ ਸ਼੍ਰੀ ਗੁਰਦੇਵ, ਸੁਰ ਗਨ ਭੀ ਨਾ ਲਖੈ ਜਿਸ ਸੇਵ।
ਸੰਗਤਾਂ ਆਪਣੇ ਸੱਚੇ ਪਾਤਸ਼ਾਹ ਦੇ ਬਾਰੇ ਬਚਨ ਕਰਦੀਆਂ, ਵੇਖੋ ਕਿੱਡੇ ਸੋਹਣੇ ਬਚਨ ਕਰਨ ਦੀਆਂ ਸੰਗਤਾਂ। ਗੱਜ ਕੇ ਆਖੋ ਵਾਹਿਗੁਰੂ, ਸੰਗਤ ਬਚਨ ਕਰਨ ਦੇ। ਭਾਈ ਗੁਰੂ ਛੇਵੇਂ ਪਾਤਸ਼ਾਹ ਬੜੇ ਹੀ ਸਮਰੱਥ ਨੇ, ਮਹਾਰਾਜ ਬੜੇ ਹੀ ਸਮਰੱਥ ਨੇ, ਸੱਚੇ ਪਾਤਸ਼ਾਹ ਮਹਾਰਾਜ ਤੇ ਇੰਨੇ ਵੱਡੇ ਨੇ ਵੀ ਵੱਡੇ ਵੱਡੇ ਦੇਵਤੇ ਵੀ ਇਹਨਾਂ ਨੂੰ ਸਮਝ ਨਹੀਂ ਦੇ ਸਕਦੇ ਜੀ। ਤੇ ਵਾਕਈ ਗੁਰਮੁਖੋ ਵੱਡੇ ਵੱਡੇ ਦੇਵਤੇ ਵੀ ਇਹਨਾਂ ਗੱਲਾਂ ਦੀ ਸੋਝੀ ਨਹੀਂ ਰੱਖ ਸਕਦੇ ਜੀ। ਜਿਹੜੀ ਬਖਸ਼ਿਸ਼ ਗੁਰੂ ਜੀ ਨੇ ਕਰ ਦੇਣੀ ਨਾ ਜੀ, ਇਹ ਤੇ ਸਾਰੇ ਸੇਵਾ ਵਿੱਚ ਨੇ ਗੁਰੂ ਜੀ ਦੀ। ਕੱਲ੍ਹ ਤੁਸੀਂ ਆਸ਼ੀ ਦੀ ਪ੍ਰਸੰਗ ਸੁਣੇ, ਕਿਵੇਂ ਦੇਵਤੇ ਆ ਆ ਕਹਿੰਦੇ ਰਹੇ ਸਤਿਗੁਰੂ ਸਾਨੂੰ ਹੁਕਮ ਕਰ ਦਿਓ ਜੀ, ਮਹਾਰਾਜ ਕਹਿੰਦੇ ਸ਼ਾਂਤੀ ਰੱਖੋ। ਹਾਂਜੀ ਸਿੱਖਾਂ ਦੀ ਸ਼ਰਧਾ ਭਾਵਨਾ ਇਹੋ ਜਿਹੀ ਚਾਹੀਦੀ ਗੁਰੂ ਜੀ ਉੱਤੇ ਜੀ, ਇਹੋ ਜਿਹੀ ਸ਼ਰਧਾ ਆਪਣੇ ਸਤਿਗੁਰੂ ਜੀ ਉੱਤੇ ਚਾਹੀਦੀ ਹੈ। ਸੰਗਤਾਂ ਆਪਸ ਵਿੱਚ ਬਚਨ ਕਰਨ ਦਈਆਂ, ਭਾਈ ਵੱਡੇ ਵੱਡੇ ਦੇਵਤੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਣ ਨਹੀਂ ਸਕਦੇ। ਹਾਂਜੀ
ਨਿਕਟ ਬਸੈ ਕਾਂਗੜਪੁਰ ਭਾਰਾ,
ਤੇ ਮਹਾਰਾਜ ਸੱਚੇ ਪਾਤਸ਼ਾਹ ਅੱਜ ਕੱਲ ਭਾਈ ਰੂਪਾ ਜੀ ਉਸ ਨਗਰ ਵਿੱਚ ਨੇ। ਹਾਂਜੀ ਤੇ ਲਾਗੇ ਹੀ ਇੱਕ ਨਗਰ ਹੈ ਜਿਹਦਾ ਨਾਮ ਹੈ ਕਾਂਗੜ। ਹਾਂਜੀ
ਤੇ ਬਸ ਜੋਧ ਸ਼ਾਹ ਸਰਦਾਰਾ,
ਤੇ ਗੁਰਮੁਖੋ ਕਾਂਗੜ ਨਗਰ ਦਾ ਇੱਕ ਰਾਜਾ ਹੈ ਜਿਹਦਾ ਨਾਮ ਹੈ ਰਾਏ ਜੋਧ। ਗੱਜ ਕੇ ਆਖੋ ਵਾਹਿਗੁਰੂ। ਨਾਮ ਜੋਧ ਹੈ ਅਤੇ ਉੱਦਾਂ ਰਾਏ ਦਾ ਅਰਥ ਹੈ ਰਾਜਾ ਜੀ। ਕਾਂਗੜ ਨਗਰ ਦੇ ਵਿੱਚ ਰਾਜ ਕੁਮਾਰਿਆ ਹੈ ਰਾਏ ਜੋਧ। ਹਾਂਜੀ,
ਸੈਨ ਚੜ੍ਹੈ ਤੇ ਥਾਨ ਕਨੇਰੀ।
ਬੜਾ ਵੱਡਾ ਆਦਮੀ ਸੀਗਾ ਜੀ ਰਾਏ ਜੋਧ। ਰਾਏ ਜੋਧ ਦੇ ਨਾਲ ਹਰ ਵਕਤ ਸੈਨਾ ਰਹਿੰਦੀ ਸੀਗੀ ਜੀ। ਆਪਾਂ ਕੱਲ੍ਹ ਪਰਸੋਂ ਹੀ ਬਚਨ ਗੱਲਬਾਤ ਚੱਲ ਰਹੀ ਸੀ, ਅੱਜ ਹਰ ਇੱਕ ਬੰਦੇ ਨੂੰ ਇਹ ਬੜੀ ਭੁੱਖ ਹੈਗੀ ਜੀ ਵੀ ਮੇਰਾ ਟੌਰਤ ਪੱਕਾ ਹੋਵੇ ਜੀ, ਅਤੇ ਮੇਰੇ ਨਾਲ ਪੰਜ ਸੱਤ ਬੰਦੇ ਹਰ ਵਕਤ ਰਹਿਣ ਜੀ। ਜੀ ਹਜ਼ੂਰੀ ਇੰਨੀ ਪਸੰਦ ਹੈ ਜੀ, ਉਹ ਅੱਗੋਂ ਹੱਥ ਜੋੜੀ ਜਾਣ ਜੀ ਅਤੇ ਬੰਦਾ ਚੁੱਪ ਕਰਕੇ ਕੰਮ ਕਰਾਈ ਜਾਏ ਜੀ ਆਪਣਾ ਜੀ। ਹਰ ਇੱਕ ਬੰਦੇ ਦੀ ਤਕਰੀਬਨ ਖਾਹਿਸ਼ ਹੈ। ਹਾਂਜੀ, ਅਤੇ ਰਾਏ ਜੋਧ ਨਾਲ ਤੇ ਸੈਨਾ ਹਰ ਵਕਤ ਬੜੀ ਰਹਿੰਦੀ ਹੁੰਦੀ ਸੀਗੀ ਜੀ। ਬੜੀ ਵੱਡੀ ਸੈਨਾ ਦਾ ਮਾਲਕ ਸੀ ਰਾਏ ਜੋਧ। ਹਾਂਜੀ,
ਅਧਿਕ ਸੂਰਮਾ ਮਾਰਤ ਬੈਰੀ,
ਜਿੱਧਰ ਜਾਂਦਾ ਸੀ ਮਾਰੋ ਮਾਰ ਮਚਾ ਦਿੰਦਾ ਸੀਗਾ ਜੀ ਰਾਏ ਜੋਧ। ਬੜਾ ਵੱਡਾ ਸੂਰਬੀਰ ਸੀਗਾ ਜੀ ਇਹ। ਹਾਂਜੀ,
ਮਿੱਠਾ ਮਹਿਰ ਬੜੋ ਤਿੰਨ ਕੀਰਾ।
ਥੋੜਾ ਜਿਹਾ ਆਪ ਜੀ ਰਾਏ ਜੋਧ ਦਾ ਪਿਛੋਕੜ ਸੁਣੋ। ਰਾਏ ਜੋਧ ਕੌਣ ਸੀ? ਰਾਏ ਜੋਧ ਹੋਣਾ ਦਾ ਜਿਹੜਾ ਵਡੇਰਾ ਸੀ ਨਾ ਜੀ, ਉਹਦਾ ਨਾਮ ਸੀਗਾ ਮਿੱਠਾ ਮਹਿਰ ਜੀ। ਮਿੱਠਾ ਮਹਿਰ ਰਾਏ ਜੋਧ ਦੇ ਵਡੇਰੇ ਦਾ ਨਾਮ ਹੈ ਜੀ। ਹਾਂਜੀ,
ਤਿੰਨਹੂੰ ਪਾਇਸ ਰਾਜ ਵਡੇਰਾ।
ਉਹਨੇ ਅਕਬਰ ਦੇ ਕੋਲੋਂ ਰਾਜ ਪ੍ਰਾਪਤ ਕੀਤਾ ਸੀ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਪਰਿਵਾਰ ਤੇ ਸਧਾਰਨ ਸੀਗਾ ਜੀ, ਤੇ ਅਕਬਰ ਦੇ ਕੋਲੋਂ ਰਾਜ ਪ੍ਰਾਪਤ ਕੀਤਾ। ਉਹ ਕਿਵੇਂ, ਉਹ ਵੀ ਸੁਣੋ। ਹਾਂਜੀ,
ਅਕਬਰ ਸ਼ਾਹ ਭਇਓ ਜਿਸ ਕਾਲਾ,
ਹਾਂ
ਚੱਕਰਵਰਤ ਕੇ ਰਾਜ ਬਿਸਾਲਾ।
ਹਾਂਜੀ,
ਮਿੱਠੇ ਮਹਿਰ ਸੁਤਾ ਉਪਜਾਈ।
ਮਿੱਠੇ ਮਹਿਰ ਹੁਣੀ ਗਰੀਬ ਹੁੰਦੇ ਸੀਗੇ ਜੀ। ਹਾਂਜੀ, ਤੇ ਜਿਹੜੇ ਧੀਆਂ ਨੂੰ ਮਾੜਾ ਕਹਿੰਦੇ ਜੀ, ਉਹ ਵੀ ਸੁਣੋ। ਧੀਆਂ ਘਰ ਵਿੱਚ ਆਉਣ ਬੜੀਆਂ ਹੀ ਖੁਸ਼ੀਆਂ ਲੈ ਕੇ ਆਉਂਦੀਆਂ ਜੀ। ਹਾਂਜੀ, ਮਿੱਠੇ ਮਹਿਰ ਦੇ ਘਰ ਇੱਕ ਧੀ ਪੈਦਾ ਹੋਈ ਜੀ। ਹਾਂਜੀ,
ਬਹੁਤ ਸੁੰਦਰ ਕੁਛ ਕਹੀ ਨਾ ਜਾਈ।
ਤੇ ਪਰਮੇਸ਼ਰ ਵੱਲੋਂ ਮਿੱਠੇ ਮਹਿਰ ਦੀ ਜਿਹੜੀ ਧੀ ਸੀ ਉਹ ਕੰਨਿਆ ਸੀ ਜਿਹੜੀ, ਉਹ ਬੜੀ ਸੁਸ਼ੀਲ ਸੀਗੀ ਜੀ। ਪਰਮੇਸ਼ਰ ਨੇ ਰੂਪ ਚੰਗਾ ਦਿੱਤਾ ਸੀਗਾ ਮਿੱਠੇ ਮਹਿਰ ਦੀ ਧੀ ਨੂੰ। ਹਾਂਜੀ,
ਸੁਣ ਅਕਬਰ ਸੋ ਜਾਚਨ ਕੀਨ।
ਹਾਂਜੀ,
ਮੁਝ ਕੋ ਵਿਆਹ ਦੇ ਸ਼ੁਭ ਚੀਨ।
ਹੁਣ ਅਕਬਰ ਬੜਾ ਵੱਡਾ ਰਾਜਾ ਸੀਗਾ ਜੀ। ਅਕਬਰ ਨੇ ਆਪੇ ਹੀ ਮਿੱਠੇ ਮਹਿਰ ਨੂੰ ਇਹ ਗੱਲ ਕਹਿ ਦਿੱਤੀ ਵੀ ਅਸੀਂ ਤੇਰੀ ਧੀ ਦਾ ਰਿਸ਼ਤਾ ਮੰਗਦੇ ਹਾਂ। ਹਾਂਜੀ, ਤੇ ਮਿੱਠੇ ਮਹਿਰ ਤੂੰ ਆਪਣੀ ਧੀ ਦਾ ਰਿਸ਼ਤਾ ਮੈਨੂੰ ਦੇ ਦੇ ਜੀ। ਅਕਬਰ ਨੇ ਆਪੇ ਕਾਤੀ। ਰਾਜੇ ਲੋਕ ਇਹ ਗੱਲਾਂ ਆਮ ਹੀ ਕਰਦੇ ਸਨ ਜੀ, ਪਰ ਇੱਕ ਗੱਲ ਦਾ ਧਿਆਨ ਰੱਖੋ, ਵੇਖੋ ਮਿੱਠੇ ਮਹਿਰ ਦੇ ਘਰ ਧੀ ਪੈਦਾ ਹੋਈ ਜੀ। ਹਾਂਜੀ, ਤੇ ਧੀ ਦੇ ਕੋਈ ਭਾਗ ਸਨ ਜੀ? ਧੀ ਕਾਹਦਾ, ਰਾਣੀ ਪੈਦਾ ਹੋਈ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਰਾਣੀ ਪੈਦਾ ਹੋਈ ਸੀਗੀ ਜੀ ਇਹਦੀ ਗਾਂ ਧੀ ਜੀ ਜਿਹੜੀ। ਹਾਂਜੀ,
ਮਿੱਠੇ ਮੈਂ ਸੁਣ ਕਰ ਮਿੱਠੇ ਮਹਿਰ ਵਿਚਾਰੀ।
ਜਦੋਂ ਅਕਬਰ ਨੇ ਇਹ ਗੱਲ ਆਖੀ ਨਾ ਵੀ ਮੈਨੂੰ ਆਪਣੀ ਧੀ ਦਾ ਰਿਸ਼ਤਾ ਦੇ ਦੇ, ਤੇ ਮਿੱਠਾ ਮਹਿਰ ਸੁਣ ਕੇ ਵਿਚਾਰ ਕਰਦਾ ਜੀ। ਹਾਂਜੀ,
ਪਾਤਸ਼ਾਹ ਦੇਸ਼ਨ ਪਤ ਭਾਰੀ।
ਵੀ ਜਿਹੜਾ ਅਕਬਰ ਹੈ ਉਹ ਬੜਾ ਵੱਡਾ ਪਾਤਸ਼ਾਹ ਬਾਦਸ਼ਾਹ ਹੈ, ਕਈ ਦੇਸ਼ ਉਹਦੇ ਅਧੀਨ ਨੇ। ਹਾਂਜੀ,
ਨਹਿ ਦੇਹਾਂ ਤਬ ਲੈ ਹੈ ਸ਼ੀਨ।
ਤੇ ਜੇ ਮੈਂ ਇਤਾਂ ਨਹੀਂ ਰਿਸ਼ਤਾ ਦੇਵਾਂਗਾ, ਇਹ ਨਾ ਹੋਵੇ ਇਹ ਮੇਰੀ ਧੀ ਨੂੰ ਖੋ ਕੇ ਲੈ ਜੇ ਮੇਰੇ ਕੋਲੋਂ। ਗੱਜ ਕੇ ਆਖੋ ਵਾਹਿਗੁਰੂ। ਫਿਰ ਬੇਨਤੀ ਕਰਾਂ, ਕੋਈ ਰੱਬ ਦੀ ਮਿਹਰ ਸੀਗੀ ਜੀ ਇਸ ਪਰਿਵਾਰ ਤੇ। ਰੱਬ ਦੀ ਮਿਹਰ ਸੀਗੀ, ਉਹ ਧੀ ਨਹੀਂ ਸੀ ਪੈਦਾ ਹੋਈ, ਉਹ ਰਾਣੀ ਪੈਦਾ ਹੋਈ ਸੀਗੀ ਜੀ ਪਹਿਲਾਂ ਜੀ। ਰਾਣੀ ਪੈਦਾ ਹੋਈ ਸੀਗੀ ਜੀ। ਮਿੱਠਾ ਮਹਿਰ ਵਿਚਾਰ ਕਰਦਾ ਹੈ। ਹਾਂਜੀ,
ਨਹਿ ਕੁਛ ਬਸ ਬਸਾਏ ਹਮ ਦੀਨ।
ਫਿਰ ਮੇਰੇ ਬਸ ਕੀ ਚੱਲੇਗਾ ਜੇ ਅਕਬਰ ਐਵੇਂ ਲੈ ਗਿਆ ਤੇ। ਹਾਂਜੀ,
ਬਲੀ ਵਿਸਾਲ ਜਾਮ ਕਰ ਕਹਿਓ।
ਤੇ ਉਹਨੇ ਵੱਡਾ ਬਲਵਾਨ ਜਾਣ ਕੇ ਅਕਬਰ ਨੂੰ,
ਜੇ ਮਮ ਤਨੁਜਾ ਵਿਆਹਨ ਚਾਹਿਓ।
ਹਾਂਜੀ,
ਤਾਉ ਕਰ ਆਵੋ ਦੁੱਲੋ ਹੋਏ।
ਹਾਂਜੀ,
ਫੇਰੇ ਫਿਰ ਲੇ ਗਮਨੇ ਸੋਏ।
ਤੇ ਕਹਿਣ ਲੱਗਾ ਵੀ ਅਕਬਰ ਬਾਦਸ਼ਾਹ, ਜੇ ਤੁਸੀਂ ਰਿਸ਼ਤਾ ਲੈਣਾ ਹੀ ਹੈ ਤੇ ਮੇਰੇ ਘਰ ਵਿੱਚ ਦੁੱਲੇ ਬਣ ਕੇ ਆਓ, ਦੁੱਲੇ ਬਣ ਕੇ ਆਓ, ਫੇਰੇ ਲਓ ਤੇ ਫਿਰ ਰਿਸ਼ਤਾ ਪ੍ਰਵਾਨਾ। ਉਹ ਕਹਿਣ ਲੱਗਾ ਠੀਕ ਹੈ। ਅਕਬਰ ਬਾਦਸ਼ਾਹ ਮੰਨ ਗਿਆ ਜੀ ਇਹ ਗੱਲ। ਹਾਂਜੀ,
ਸੁਣ ਅਕਬਰ ਮਾਨਿਓ ਤਿਸ ਬੈਨ, ਬਨ ਦੂਲੋ ਗਮਨਿਓ ਤਿਸ
ਐਨ। ਗੱਲ ਤੇ ਭਾਗਾਂ ਦੀ ਹੈ ਜੀ, ਗੱਜ ਕੇ ਆਖੋ ਵਾਹਿਗੁਰੂ। ਪਰਿਵਾਰ ਵਿੱਚ ਜੀਆਂ ਦੇ ਸੁਭਾਅ ਨਹੀਂ ਆਪਸ ਵਿੱਚ ਮਿਲਦੇ ਹੁੰਦੇ ਜੀ, ਬਹੁਤ ਸਾਰੇ ਪਰਿਵਾਰ ਨੇ, ਪਰ ਇਹ ਵੀ ਨਹੀਂ ਪਤਾ ਵੀ ਕਿਹੜਾ ਜੀ ਭਾਗਾਂ ਵਾਲਾ ਜੀ। ਹਾਂਜੀ, ਇਸ ਗੱਲ ਦਾ ਵੀ ਨਹੀਂ ਪਤਾ ਹੁੰਦਾ ਜੀ। ਹੈ ਤੇ ਮਿੱਠਾ ਮਹਿਰ ਬੜਾ ਗਰੀਬ ਬੰਦਾ ਸੀਗਾ ਜੀ, ਹਾਂਜੀ, ਪਰ ਉਹਦੇ ਘਰ ਫਿਰ ਅਕਬਰ ਬਾਦਸ਼ਾਹ ਲਾੜਾ ਬਣ ਕੇ ਆਇਆ ਜੀ। ਫਿਰ ਜੀ ਅਕਬਰ ਬਾਦਸ਼ਾਹ ਦੁਲਹਾ ਬਣ ਕੇ ਆਇਆ ਜੀ। ਹਾਂਜੀ,
ਮਿੱਠੇ ਕੀ ਦੁਹਤਾ ਕੋ ਵਿਆਹੇ,
ਹਾਂਜੀ,
ਦਿਓ ਖਿਤਾਬ ਪ੍ਰਸੰਨ ਉਮਾਹੇ।
ਵਿਆਹ ਤੇ ਹੋ ਗਿਆ ਜੀ, ਤੇ ਫਿਰ ਅਕਬਰ ਬਾਦਸ਼ਾਹ ਨੇ ਮਿੱਠੇ ਮਹਿਰ ਨੂੰ ਖੁਸ਼ ਹੋ ਕੇ ਕੁਝ ਖਿਤਾਬ ਦਿੱਤੇ ਜੀ, ਉਹ ਸੁਣੋ। ਹਾਂਜੀ,
ਨਿਕਟ ਗ੍ਰਾਮ ਗਨ ਸਗਰੇ ਦੀਨ,
ਨੇੜੇ ਨੇੜੇ ਦੇ ਜਿੰਨੇ ਪਿੰਡ ਸਨ ਨਾ ਜੀ, ਗੱਜ ਕੇ ਆਖੋ ਵਾਹਿਗੁਰੂ, ਕਾਂਗੜ ਇਲਾਕੇ ਦੇ ਨੇੜੇ ਨੇੜੇ ਦੇ ਜਿੰਨੇ ਪਿੰਡ ਸਨ ਅਕਬਰ ਬਾਦਸ਼ਾਹ ਨੇ ਮਿੱਠੇ ਮਹਿਰ ਨੂੰ ਦੇ ਦਿੱਤੇ। ਕਹਿਣ ਲੱਗਾ ਲੈ ਤੇ ਤੂੰ ਇਹਨਾਂ ਦਾ ਰਾਜ ਕੁਮਾਰ ਰਾਜ। ਹਾਂਜੀ,
ਤਬ ਕੋ ਰਾਜ ਤਹਾਂ ਕੋ ਕਰੈ।
ਹੁਣ ਵੇਖ ਲੋ, ਘਰ ਵਿੱਚ ਧੀ ਆਈ, ਉਹਨੇ ਬਾਪੂ ਦੀ ਗਰੀਬੀ ਕੱਟ ਦਿੱਤੀ ਜੀ, ਫੜ ਕੇ ਜੀ ਰਾਜਾ ਬਣਾ ਦਿੱਤਾ ਆਪਣੇ ਬਾਪੂ ਨੂੰ ਉਹਨੇ ਜੀ, ਮਿੱਠਾ ਮਹਿਰ ਤੇ ਉੱਥੋਂ ਦਾ ਰਾਜਾ ਬਣ ਗਿਆ ਜੀ, ਰਾਜਾ ਜੀ। ਉਸ ਦਿਨ ਤੋਂ ਉਹਦੀ ਕੁੱਲ ਉਸ ਪਾਸੇ ਰਾਜ ਕਰ ਰਹੀ ਸੀਗੀ ਜੀ, ਛੇਵੇਂ ਪਾਤਸ਼ਾਹ ਤੱਕ ਉਹਦੀ ਕੁੱਲ ਰਾਜ ਕਰ ਰਹੀ ਸੀਗੀ ਜੀ ਉੱਥੇ ਜੀ। ਹਾਂਜੀ,
ਬ੍ਰਿੰਦ ਬਾਹਿਨੀ ਸੰਗੈ ਚਰੈ,
ਤੇ ਗੁਰਮੁਖੋ ਅਕਬਰ ਬਾਦਸ਼ਾਹ ਤੇ ਚਲੇ ਗਿਆ ਜੀ, ਪਿੱਛੋਂ ਮਿੱਠੇ ਮਹਿਰ ਉਹਨਾਂ ਨੂੰ ਰਾਜਾ ਬਣਾ ਗਿਆ ਜੀ, ਮਿੱਠਾ ਮਹਿਰ ਰਾਜਾ ਬਣ ਗਿਆ ਜੀ। ਤੇ ਹੁਣ ਸੁਣੋ, ਮਿੱਠੇ ਮਹਿਰ ਦੇ ਘਰ ਪੁੱਤਰ ਪੈਦਾ ਹੋਇਆ ਗਾਂ ਜਾ ਕੇ, ਜਿਹਦਾ ਨਾਮ ਚੈਨ ਬੇਗ ਰੱਖਿਆ ਜੀ ਉਹਨਾਂ ਨੇ। ਹਾਂਜੀ, ਚੈਨ ਬੇਗ ਦੇ ਘਰ ਗਾਂ ਫਿਰ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਉਮਰ ਸ਼ਾਹ ਰੱਖਿਆ ਜੀ ਉਹਨਾਂ ਨੇ। ਤੇ ਉਮਰ ਸ਼ਾਹ ਤੋਂ ਬਾਅਦ ਫਿਰ ਜਿਹੜਾ ਹੋਇਆ ਪੁੱਤਰ ਪੈਦਾ ਹੋਇਆ ਉਹਦਾ ਨਾਮ ਯੋਧਾ ਰੱਖਿਆ ਜੀ ਉਹਨਾਂ ਨੇ। ਤੇ ਨਾਮ ਉਮਰ ਸ਼ਾਹ ਤੋਂ ਬਾਅਦ ਗੱਦੀ ਤੇ ਉਹ ਬਹਿ ਗਿਆ ਤੇ ਰਾਏ ਜੋਧ ਨਾਮ ਰੱਖ ਦਿੱਤਾ ਜੀ ਉਹਦਾ। ਗੱਜ ਕੇ ਆਖੋ ਵਾਹਿਗੁਰੂ, ਹੁਣ ਇੰਨੇ ਪਿੰਡਾਂ ਦਾ ਰਾਜ ਸੀਗਾ ਜੀ, ਰਾਏ ਜੋਧ ਉਹਦਾ ਨਾਮ ਪੈ ਗਿਆ। ਹੁਣ ਉਦੋਂ ਦੀ ਕੁੱਲ ਚੱਲ ਰਹੀ ਸੀਗੀ ਜੀ, ਇਹ ਚੌਥੀ ਪੀੜ੍ਹੀ ਸੀਗੀ ਜੀ ਮਿੱਠੇ ਮਹਿਰ ਦੀ ਜੀ, ਰਾਏ ਜੋਧ। ਮਹਾਰਾਜ ਭਾਈ ਰੂਪੇ ਆਏ ਨੇ, ਰਾਏ ਜੋਧ ਲਾਗੇ ਹੀ ਕਾਂਗੜ ਦਾ ਰਾਜਾ ਹੈ। ਹਾਂਜੀ,
ਹੁਤੋ ਗੁਰੂ ਸਿੱਖ ਅਧਿਕ ਉਮਾਹਾ,
ਹਾਂਜੀ,
ਤਿਸਤੀ ਸੁਦਾ ਸੰਗ ਇਹ ਵਿਆਹ।
ਗੁਰਮੁਖੋ, ਗੁਰੂ ਘਰ ਨਾਲ ਸੰਬੰਧ ਕਿਵੇਂ ਬਣਨਾ ਜੀ? ਰਾਏ ਜੋਧ ਦਾ ਜਿਸ ਇਸਤਰੀ ਨਾਲ ਵਿਆਹ ਹੋਇਆ ਸੀ ਉਹ ਗੁਰੂ ਘਰ ਦੀ ਸਿੱਖਣੀ ਸੀਗੀ ਜੀ, ਰਾਏ ਜੋਧ ਦਾ ਜੀ, ਜਿਹਦੇ ਨਾਲ ਸ਼ਾਦੀ ਹੋਈ ਸੀ ਨਾ ਜੀ, ਉਹ ਸਿੱਖ ਦੀ ਧੀ ਸੀਗੀ ਜੀ। ਹਾਂਜੀ,
ਪਿਤਾ ਨਿਕਟ ਤੇ ਗੁਰਮਤ ਪਾਈ,
ਉਸ ਧੀ ਨੇ ਆਪਣੇ ਪਿਤਾ ਦੇ ਕੋਲੋਂ ਗੁਰੂ ਦੀ ਮਤ ਪ੍ਰਾਪਤ ਕੀਤੀ ਸੀ। ਗੁਰਮੁਖੋ, ਧੀ ਕੋਲ ਗੁਰੂ ਦੀ ਮਤ ਹੋਵੇ ਉਹ ਤੇ ਸਹੁਰੇ ਪਰਿਵਾਰ ਨੂੰ ਜਾ ਕੇ ਸੁਧਾਰ ਦਿੰਦੀ ਜੀ। ਹਾਂਜੀ, ਹੁਣ ਉਸ ਧੀ ਕੋਲ ਗੁਰੂ ਕੀ ਮਤ ਸੀਗੀ ਜੀ। ਹਾਂਜੀ,
ਗੁਰ ਸਿੱਖੀ ਕੋ ਧਰਤ ਸਦਾਈ,
ਉਹਦੀ ਜਿਹੜੀ ਰਾਏ ਜੋਧ ਦੀ ਪਤਨੀ ਸੀ ਨਾ ਜੀ, ਉਹਨੇ ਸਦਾ ਹੀ ਗੁਰੂ ਕੀ ਸਿੱਖੀ ਵੱਲ ਧਿਆਨ ਲਾਇਆ। ਅੰਮ੍ਰਿਤ ਵੇਲਾ ਹੋਣਾ ਤੇ ਉਹਨੇ ਗੁਰੂ ਦੀ ਬਾਣੀ ਪੜ੍ਹਨੀ ਜੀ ਅੰਮ੍ਰਿਤ ਵੇਲੇ। ਬੜਾ ਖੁਸ਼ੀਆਂ ਭਰਿਆ ਸਮਾਂ ਰਾਏ ਜੋਧ ਦੀ ਜ਼ਿੰਦਗੀ ਵਿੱਚ ਚੱਲ ਰਿਹਾ ਸੀਗਾ ਜੀ। ਹਾਂਜੀ,
ਸ਼੍ਰੀ ਹਰਗੋਬਿੰਦ ਕੋ ਆਗਮਨੂ,
ਤੇ ਉਹਦੀ ਧੀ ਨੇ ਕਿਤੇ ਗੱਲ ਸੁਣ ਲਈ। ਗੱਜ ਕੇ ਆਖੋ ਵਾਹਿਗੁਰੂ, ਕੀ ਸੁਣਿਆ? ਵਾਹਿਗੁਰੂ, ਸਿੱਖ ਦੀ ਧੀ ਨੇ ਤੇ ਰਾਏ ਜੋਧ ਦੀ ਪਤਨੀ ਨੇ ਜੀ। ਹਾਂਜੀ, ਰਾਏ ਜੋਧ ਦੀ ਪਤਨੀ ਨੇ ਭਾਵ ਰਾਣੀ ਨੇ ਜੀ, ਰਾਣੀ ਨੇ ਇਹ ਗੱਲ ਸੁਣ ਲਈ ਵੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਡੇ ਲਾਗੇ ਹੀ ਆਏ ਨੇ ਜੀ। ਹਾਂਜੀ,
ਸੁਣਿਓ ਕਿਸੂ ਤੇ ਆਪਣੇ ਭਵਨ ਨੂੰ,
ਤੇ ਸੁਣਿਆ ਉਹਨੇ ਵੀ ਆਪਣੇ ਭਵਨ ਨੂੰ ਸਾਡੇ ਘਰਾਂ ਦੇ ਲਾਗੇ ਹੀ ਨੇ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਤੇ ਰਾਣੀ ਨੇ ਜਦੋਂ ਸੁਣਿਆ ਉਹਨੂੰ ਬੜਾ ਚਾਅ ਵਧਿਆ ਜੀ, ਵੀ ਇਹ ਤੇ ਭਾਗਾਂ ਵਾਲਾ ਸਮਾਂ ਆਇਆ, ਜਿਸ ਗੁਰੂ ਘਰ ਵਿੱਚ ਮੇਰੇ ਪਿਤਾ ਨੇ ਸੇਵਾ ਕਰ ਕਰ ਬਖਸ਼ਿਸ਼ਾਂ ਲਈਆਂ, ਜਿਸ ਗੁਰੂ ਘਰ ਵਿੱਚ ਰਹਿਮਤਾਂ ਹੀ ਰਹਿਮਤਾਂ ਨੇ, ਉਸ ਗੁਰੂ ਘਰ ਵਿੱਚ ਗੁਰੂ ਜਿਹੜੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸਾਡੇ ਘਰ ਦੇ ਨੇੜੇ ਹੀ ਆਏ ਜੀ। ਹਾਂਜੀ, ਹੁਣ ਉਹਨੇ ਦਰਸ਼ਨ ਕਰਨ ਦੀ ਇੱਛਾ ਬਣਾਈ ਜੀ। ਗੱਦ ਕੇ ਆਖੋ ਵਾਹਿਗੁਰੂ, ਇਹ ਜ਼ਰੂਰ ਰੱਖਿਆ ਕਰੋ ਜੀ। ਹਾਂਜੀ, ਕੱਲਾ ਸਤਿਗੁਰੂ ਜੀ ਤੇ ਮਹਾਨ ਹੀ ਨੇ, ਲਾਗੇ ਕੋਈ ਗੁਰੂ ਕਾ ਸਾਜਿਆ ਨਵਾਜਿਆ ਪਿਆਰਾ ਹੋਵੇ, ਕੋਸ਼ਿਸ਼ ਕਰਨੀ ਹੈ ਉਹਦੇ ਕੋਲ ਵੀ ਜਾ ਕੇ ਗੁਰੂ ਕੀ ਮਤ ਲੈਣ ਦੀ ਕੋਸ਼ਿਸ਼ ਕਰਨੀ ਜੀ। ਆਪਾਂ ਜੀ ਜੁੜਨਾ ਉਹਦੇ ਨਾਲ ਨਹੀਂ, ਉਹਦੇ ਕੋਲੋਂ ਗੁਰੂ ਦੀ ਮਤ ਲੈਣ ਦੀ ਕੋਸ਼ਿਸ਼ ਕਰਨੀ ਜੀ। ਹਾਂਜੀ, ਹੁਣ ਸੁਣੋ, ਉਹਨੇ ਦਰਸ਼ਨ ਕਰਨ ਦੇ ਵਿਚਾਰ ਬਣਾਏ। ਹੁਣ ਉਹ ਰਾਣੀ ਹੀ ਜੀ, ਐਵੇਂ ਤਾਂ ਜਾ ਨਹੀਂ ਸਕਦੀ ਜੀ। ਉਹਨੇ ਕਿਹਾ ਵੀ ਕਿੰਨਾ ਚੰਗਾ ਹੋਵੇ ਜੇ ਮੈਂ ਰਾਜੇ ਨੂੰ ਵੀ ਪ੍ਰੇਰਨਾ ਦੇਵਾਂ। ਕਹਿਣ ਲੱਗੀ, ਮੈਂ ਰਾਜੇ ਨੂੰ ਨਾਲ ਹੀ ਲੈ ਕੇ ਚੱਲਾਂ, ਰਾਏ ਜੋਧ ਨੂੰ ਨਾਲ ਹੀ ਲੈ ਕੇ ਚੱਲਾਂ। ਹਾਂਜੀ,
ਕੰਤ ਜੋਧ ਕੋ ਮਹਿਮਾ ਕਹਿ ਕਹਿ।
ਹੁਣ ਸੁਣੋ, ਉਹ ਆਪਣੇ ਪਤਨੀ ਪਤੀ ਦੇ ਨਾਲ, ਰਾਜੇ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸਿਫਤਾਂ ਕਿਵੇਂ ਕਰਦੀ ਸੀ। ਅੱਜ ਕੇ ਆਖੋ ਵਾਹਿਗੁਰੂ। ਜਦੋਂ ਮੈਂ ਪਹਿਲੀ ਵਾਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸੁਣੀ ਨਾ ਜੀ, ਜ਼ਿੰਦਗੀ 'ਚ ਪਹਿਲੀ ਵਾਰੀ ਜੀ, ਹਾਂਜੀ ਆਹੋ ਹੀ ਪ੍ਰਸੰਗ ਸੁਣਿਆ ਹੈਗਾ ਜੀ। ਜ਼ਿੰਦਗੀ 'ਚ ਜਦੋਂ ਪਹਿਲੀ ਵਾਰੀ ਕਥਾ ਸੁਣੀ ਅਤੇ ਗੁਰਮੁਖਾਂ ਪਾਸੋਂ, ਅਤੇ ਉਦੋਂ ਆਹ ਪ੍ਰਸੰਗ ਚੱਲ ਰਿਹਾ ਹੈਗਾ ਜੀ। ਰਾਣੀ ਨੇ ਬੜੇ ਪਿਆਰ ਦੇ ਨਾਲ, ਬੜੇ ਹੀ ਪਿਆਰ ਨਾਲ, ਹੁਣ ਰਾਜੇ ਦੇ ਸਾਹਮਣੇ ਗੁਰੂ ਘਰ ਦੀਆਂ ਸਿਫਤਾਂ ਕਰਨੀਆਂ ਜੀ। ਹਾਂਜੀ,
ਕਰਿਓ ਪ੍ਰਬੋਧਨ ਗੁਰਦਿਸ਼ ਚਹਿ ਚਹਿ।
ਤੇ ਹੁਣ ਉਹ ਚਾਹੁੰਦੀ ਹੈ ਵੀ ਮੈਂ ਇਹੋ ਜਿਹੀ ਗੱਲ ਕਰਾਂ ਜਿਹਦੇ ਨਾਲ ਰਾਜੇ ਦਾ ਮਨ ਖਿੱਚਿਆ ਜਾਵੇ ਗੁਰੂ ਘਰ ਵੱਲ। ਹਾਂਜੀ,
ਭਾਇਓ ਨਿਕਟ ਆਗਮਨ ਅਚਾਨਕ।
ਹਾਂਜੀ,
ਜੋ ਸਰੂਪ ਖਸ਼ਟਮ ਗੁਰ ਨਾਨਕ।
ਤੇ ਫਿਰ ਉਹਨੇ ਦੱਸਿਆ ਜੀ ਆਪਣੇ ਪਤੀ ਨੂੰ, ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ,
ਰਾਜਾ ਜੀ ਤੁਸੀਂ ਮੇਰੇ ਪਤੀ ਹੋ, ਤੇ ਮੈਂ ਬੇਨਤੀ ਕਰਨਾ ਚਾਹੁੰਦੀ ਤੁਹਾਨੂੰ। ਰਾਏ ਜੋਧ ਕਹਿੰਦਾ ਦੱਸ। ਕਹਿਣ ਲੱਗੀ, ਬੇਨਤੀ ਇਹ ਹੈ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਗਤ ਦੇ ਗੁਰੂ ਹੋਏ। ਕਹਿਣ ਲੱਗੀ, ਸਾਰੇ ਜਗਤ ਦੇ ਮਾਲਕ ਹੋਏ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ। ਉਹਨਾਂ ਦੀ ਥਾਂ 'ਤੇ ਜਿਹੜੇ ਛੇਵੇਂ ਪਾਤਸ਼ਾਹ ਬੈਠੇ ਨੇ ਨਾ ਜੀ, ਉਹ ਆਪਣੇ ਲਾਗੇ ਹੀ ਆਏ ਨੇ, ਲਾਗੇ ਹੀ ਆਏ ਨੇ। ਹਾਂਜੀ,
ਜੇ ਕੁਛ ਭਾਗ ਉਦੈ ਤੂੰ ਮਾਥੇ।
ਪਰ ਪਤੀ ਜੀ, ਇਹ ਗੱਲ ਬੜੀ ਵੱਡੀ ਹੈ, ਜੇ ਬੰਦੇ ਦੇ ਮੱਥੇ ਦੇ ਭਾਗ ਹੋਣ ਤੇ ਤਾਂ ਉਹਨਾਂ ਦੇ ਦਰਸ਼ਨ ਕਰਦਾ ਜੀ। ਗੱਜ ਕੇ ਆਖ ਵਾਹਿਗੁਰੂ।
ਵਾਹਿਗੁਰੂ,
ਗੱਲ ਤੇ ਸੱਚੀ ਹੈ ਜੀ। ਹਾਂਜੀ, ਹੁਣ ਆਪਾਂ ਮਹਾਰਾਜ ਜੀ ਦੀ ਕਥਾ ਸੁਣ ਕੇ ਹਟੇ ਹਾਂ। ਭੱਟ ਮਥੁਰਾ ਜੀ ਨੇ ਆਪਣਾ ਐਡਰੈਸ ਦਿੱਤਾ ਜੀ। ਉਹ ਕਹਿੰਦੇ ਮੈਂ ਹਵਾ 'ਚ ਨਹੀਂ ਗੱਲ ਕਰਨ ਦਿਆਂ, ਆਪਣਾ ਐਡਰੈਸ ਦਿੱਤਾ ਜੀ। ਉਹ ਕਹਿੰਦੇ, ਜਬ ਲਓ ਨਹੀਂ ਭਾਗ ਲੀਲਾਰ ਉਦੈ, ਤਬ ਲਓ ਪ੍ਰਮ ਤੇ ਫਿਰ ਤੇ ਬਹੁ ਧਾਇਓ। ਲੀਲਾਰ ਕਹਿੰਦੇ ਇਹਨੂੰ ਜੀ, ਮੱਥੇ ਨੂੰ। ਭੱਟ ਮਥੁਰਾ ਜੀ ਕਹਿੰਦੇ, ਮਥੁਰਾ ਜੀ, ਉਹ ਕਹਿੰਦੇ ਮੈਂ ਵੀ ਬੜਾ ਭੜਕਿਆ। ਕਹਿਣ ਲੱਗੇ, ਬੰਦੇ ਦਾ ਸੁਭਾਅ ਹੈ ਚਿੰਤਾਵਾਂ ਦੇ ਵਿੱਚ ਰਹਿਣਾ, ਅਤੇ ਬੰਦਾ ਸ਼ਾਂਤੀ ਚਾਹੁੰਦਾ ਜੀ। ਸ਼ਾਂਤੀ ਲੈਣ ਵਾਸਤੇ ਕਈਆਂ ਕੋਲ ਜਾਂਦਾ ਜੀ, ਮਨ ਦੀ ਸ਼ਾਂਤੀ, ਪਰ ਮਿਲਦੀ ਨਹੀਂ ਜੀ। ਜਿੰਨਾ ਚਿਰ ਤੱਕ ਮੱਥੇ ਦੇ ਚੰਗੇ ਭਾਗ ਨਾ ਜੀ ਜਾਗਣ, ਬੰਦਾ ਸਤਿਗੁਰੂ ਜੀ ਦੇ ਕੋਲ ਨਹੀਂ ਜੀ ਆ ਸਕਦਾ ਜੀ। ਹਾਂਜੀ, ਜਿੰਨਾ ਚਿਰ ਤੱਕ ਭਾਗ ਉਹਦੇ ਨਹੀਂ ਜੀ ਹੁੰਦੇ ਜੀ। ਉਹ ਕਹਿੰਦੇ ਜਿੰਨਾ ਚਿਰ ਤੱਕ ਮੇਰੇ ਮੱਥੇ ਦੇ ਭਾਗ ਨਹੀਂ ਜਾਗੇ, ਕਹਿੰਦੇ ਮੈਂ ਵੀ ਬੜਾ ਭੜਕਿਆ ਜੀ। ਹਾਂਜੀ, ਇਹ ਭੱਟ ਸਾਹਿਬਾਨ ਕਹਿ ਰਹੇ ਜੀ, ਭੱਟ ਮਥੁਰਾ ਜੀ। ਹੁਣ ਪੂਰੇ ਪਰੂਫ ਨਾਲ ਗੱਲ ਕਰਨ ਦੇ ਜੀ, ਔਰ ਬੜੀ ਵੱਡੀ ਗੱਲ ਹੈ, ਆਪਣੇ ਜੀਵਨ ਦੀ ਘਾਟ ਦੱਸ ਦੇਣੀ। ਕਹਿਣ ਲੱਗੇ, ਜਿੰਨਾ ਚਿਰ ਤੱਕ ਮੱਥੇ ਦੇ ਭਾਗ ਨਹੀਂ ਜਾਗੇ, ਮੈਂ ਇੱਧਰ ਉੱਧਰ ਹੀ ਭਟਕਦਾ ਰਿਹਾ। ਜਬ ਲਓ ਨਹੀਂ ਭਾਗ ਲੀਲਾਰ ਉਦੈ, ਤਬ ਲਓ ਭਰਮ ਤੇ ਫਿਰ ਤੇ ਬਹੁਤ ਆਇਓ। ਬੜੀਆਂ ਥਾਵਾਂ 'ਤੇ ਗਿਆ, ਵੇਖਿਆ ਕਿ ਜਿੱਥੇ ਜਿੱਥੇ ਗਿਆ, ਕੱਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਜਿੱਥੇ ਜਿੱਥੇ ਗਿਆ, ਸਾਰੇ ਇਸ ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬਣ ਹੀ ਦੇ ਸਨ ਜੀ। ਸਭ ਚਿੰਤਾ ਵਿੱਚ ਲੱਗੇ, ਕਲੈ ਦਾ ਨਾਮ ਚਿੰਤਾ ਜੀ। ਹਾਂਜੀ, ਚਿੰਤਾ ਦੇ ਸਮੁੰਦਰ 'ਚ ਸਭ ਡੁੱਬੇ ਪਏ ਜੀ। ਅਤੇ ਗੱਲ ਸੱਚੀ ਹੈ, ਵਿਰਲਾ ਹੀ ਹੋਏਗਾ ਜੀ ਜਿਹਨੂੰ ਚਿੰਤਾ ਨਹੀਂ ਲੱਗੀ ਜੀ। ਥੋੜ੍ਹੀ ਬਹੁਤੀ ਚਿੰਤਾ ਤਾਂ ਹੈਗੀ ਹੈ ਜੀ, ਚਿੰਤਾ ਸੋਚ ਕਰਦਿਆਂ ਕਰਦਿਆਂ ਬੰਦਾ ਸੌਂ ਜਾਂਦਾ ਜੀ। ਹਾਂਜੀ, ਅਤੇ ਬੰਦਾ ਜਦੋਂ ਸੌਂ ਜਾਂਦਾ ਅਤੇ ਉੱਠਦਿਆਂ ਸਾਰ ਫਿਰ ਚਿੰਤਾ ਸ਼ੁਰੂ ਹੋ ਜਾਂਦੀ ਜੀ। ਸਭ ਚਿੰਤਾ 'ਚ ਲੱਗੇ ਹੋਏ ਸਨ ਅਤੇ ਪਛਤਾਵਾ ਹੀ ਅੰਦਰ ਬਣਿਆ ਰਿਹਾ, ਕਹਿਣ ਲੱਗੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਫਿਰ ਉਹ ਤੱਤ ਦੀ ਗੱਲ ਦੱਸਦੇ, ਤੱਤ ਦੀ ਗੱਲ, ਤੱਤ ਹੁੰਦਾ ਹੈ ਮੱਥ ਮੱਥ ਕੇ ਜਿਹੜੀ ਚੀਜ਼ ਨਿਕਲੇ ਜੀ, ਜਿਵੇਂ ਮੱਖਣ ਤੱਤ ਹੈ ਜੀ, ਗਾਂ ਉਹਦਾ ਤੱਤ ਘਿਓ ਹੈ ਜੀ, ਹਾਂਜੀ ਐਂ ਤੱਤ ਦੀ ਗੱਲ। ਉਹ ਕਹਿਣ ਲੱਗੇ ਦੁਨੀਆਂ ਦੇ ਲੋਕੋ ਤੱਤ ਦੀ ਗੱਲ ਸੁਣ ਲਓ, ਤੱਤ ਦੀ ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੱਤ ਦੀ ਗੱਲ ਇਹ ਹੈ, ਤੱਤ ਵਿਚਾਰ ਜਹਿ ਮਥੁਰਾ, ਮਥੁਰਾ ਜੀ ਦੱਸਣ ਦੇ ਐਡਰੈਸ ਨਾਲ ਗੱਲ ਕਰਨ ਦੇ, ਜਗ ਤਾਰਨ ਕੋ ਅਵਤਾਰ ਬਣਾਇਓ। ਕਹਿਣ ਲੱਗੇ ਸੱਚੀ ਗੱਲ ਹੈ, ਮੈਂ ਵੀ ਬੜਾ ਚਿੰਤਤ ਸਾਂ, ਮੈਨੂੰ ਕਿਸੇ ਨੇ ਇਹ ਗੱਲ ਦੱਸੀ, ਭਾਈ ਜੇ ਤੂੰ ਆਪਣੀ ਚਿੰਤਾ ਦੂਰ ਕਰਨਾ ਚਾਹੁੰਦਾ ਹੈ ਤੇ ਗੁਰੂ ਅਰਜਨ ਸਾਹਿਬ ਦੇ ਕੋਲ ਜਾ, ਵੇਖ ਮੈਂ ਗੁਰੂ ਘਰ ਗਿਆ, ਮੇਰੀਆਂ ਚਿੰਤਾਵਾਂ ਦੂਰ ਹੋ ਗਈਆਂ, ਮੇਰੀਆਂ ਚਿੰਤਾਵਾਂ ਦੂਰ ਹੋ ਗਈਆਂ, ਤੇ ਜੇ ਤੂੰ ਜਾਏਗਾ ਤੇ ਤੇਰੀਆਂ ਵੀ ਹੋ ਜਾਣਗੀਆਂ। ਭੱਟ ਮਥੁਰਾ ਜੀ ਕਹਿਣ ਲੱਗੇ, ਹੁਣ ਆਦਤ ਸੀ ਹਰ ਇੱਕ ਨੂੰ ਚੈੱਕ ਕਰਨਾ, ਮੈਂ ਪਰਖ ਲਾਲਾ ਵੀ ਵੇਖਿਆ ਬੜਾ, ਤੇ ਪਰਖ ਲਾਉਣ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਾ, ਇਹ ਜਿਹੜਾ ਸਤਿਗੁਰੂ ਨੇ ਸਰੀਰ ਧਾਰਿਆ ਜਗਤ ਨੂੰ ਤਾਰਨ ਵਾਸਤੇ, ਰੱਬ ਨੇ ਹੀ ਸਰੀਰ ਧਾਰਨ ਕੀਤਾ ਜੀ, ਹਾਂਜੀ। ਤਤ ਵਿਚਾਰ ਜਹਿ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਫਿਰ ਉਹ ਗੱਲ ਲਿਖਦੇ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ
ਜੋਲ ਰੱਬ ਨਾਲ।
ਫਿਰ ਲਿਖਿਆ ਜੀ, ਕਿੰਨੀ ਵੱਡੀ ਗੱਲ ਕਰਕੇ ਉਹਨਾਂ ਇਹ ਗੱਲ ਲਿਖੀ ਸੀ, ਹਾਂਜੀ। ਪਰ ਕਿੰਨਾ ਚਿਰ ਤੱਕ ਨਹੀਂ ਬੰਦਾ ਜਪ ਸਕਦਾ, ਜਿੰਨਾ ਚਿਰ ਤੱਕ ਲੀਲਾਰ ਦੇ ਭਾਗ ਉਹਦੇ ਨਾ ਜੀ ਹੋਣ ਜੀ। ਰਾਣੀ ਵੇਖੋ ਰਾਜੇ ਨੂੰ ਕਹਿ ਰਹੀ ਹੈ, ਕਹਿਣ ਲੱਗੀ ਰਾਜਾ ਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਏ ਤੇ ਨੇ, ਪਰ ਸੱਚੀ ਗੱਲ ਇਹ ਹੈ, ਜਿੰਨਾ ਚਿਰ ਤੱਕ ਸਾਡੇ ਮੱਥੇ ਦੇ ਭਾਗ ਨਹੀਂ ਜਾਗਦੇ, ਆਪਾਂ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦੇ। ਗੁਰੂ ਜੀ ਦੇ ਦਰਸ਼ਨ ਤੇ ਉਹ ਹੀ ਕਰਦਾ ਹੈ ਜਿਹੜੇ ਭਾਗ ਜਾਗ ਜਾਣ, ਹਾਂਜੀ।
ਮਨ ਬਾਂਸ਼ਤ ਫਲ ਪਾਵਨ ਕਰੋ,
ਤੇ ਫਿਰ ਜਿਹੜਾ ਜਿਹਦੇ ਭਾਗ ਜਾਗ ਜਾਂਦੇ ਨੇ ਤੇ ਉਹ ਗੁਰੂ ਜੀ ਦੇ ਦਰਸ਼ਨ ਕਰਦਾ ਹੈ ਤੇ ਜੋ ਮੰਗਦਾ ਫਿਰ ਮਿਲਦਾ ਜੀ ਉਹਨੂੰ ਜੀ, ਹਾਂਜੀ। ਰਾਣੀ ਨੇ ਕਿਹਾ, ਰਾਜਾ ਜੀ ਸਾਡੇ ਲਾਗੇ ਸੱਚੇ ਪਾਤਸ਼ਾਹ ਆਏ ਨੇ, ਤੇ ਕਿੰਨਾ ਚੰਗਾ ਹੋਵੇ ਆਪਾਂ ਜਾ ਕੇ ਦਰਸ਼ਨ ਕਰੀਏ ਗੁਰੂ ਜੀ ਦੇ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਫਿਰ ਸਬੱਬ ਥੋੜੀ ਬਣਨਾ ਜੀ, ਤੇ ਗੁਰਮੁਖੋ ਚੰਗਾ ਵਿਚਾਰ ਪੈਦਾ ਹੋ ਜਾਣਾ, ਇਹ ਵੀ ਸਮਝੋ ਵੀ ਮੱਥੇ ਦੇ ਚੰਗੇ ਭਾਗ ਪੈਦਾ ਹੋ ਗਏ ਜੀ, ਚੰਗੇ ਵਿਚਾਰ ਪੈਦਾ ਹੋ ਜਾਣੇ, ਤੇ ਉਹਨਾਂ ਵਿਚਾਰਾਂ ਤੇ ਤੁਰ ਪੈਣਾ, ਇਹ ਤੇ ਹੋਰ ਵੱਡੀ ਗੱਲ ਹੈ ਜੀ, ਫਿਰ ਹੋਰ ਵੱਡੀ ਗੱਲ ਹੈ ਜੀ। ਤੇ ਰਾਜਾ ਜੀ ਵਾਰ ਵਾਰ ਸਬੱਬ ਥੋੜੀ ਬਣਨਾ, ਆਪਾਂ ਗੁਰੂ ਜੀ ਦੇ ਦਰਸ਼ਨ ਕਰੀਏ, ਹਾਂਜੀ।
ਭਿਖ ਕੈ ਸਿੱਖੀ ਧਾਰਨ ਕਰੋ,
ਤੇ ਨਾਲੇ ਮਹਾਰਾਜ ਦੇ ਦਰਸ਼ਨ ਕਰੋ। ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਜੀ ਸਿੱਖੀ ਵੀ ਦਿੰਦੇ ਨੇ, ਤੇ ਦਰਸ਼ਨ ਕਰਕੇ ਆਪਾਂ ਵੀ ਸਿੱਖ ਬਣੀਏ, ਹਾਂਜੀ।
ਦਾਤਾ ਹਲਤ ਪਲਤ ਸੁਖ ਕੇਰੇ,
ਬਸ ਆਹ ਗੱਲ ਦਾ ਚੇਤਾ ਰੱਖਿਓ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ।
ਰਾਣੀ ਨੇ ਕਿੱਡੀਆਂ ਸੋਹਣੀਆਂ ਗੱਲਾਂ ਕੀਤੀਆਂ ਜੀ, ਚਾਹੀਦਾ ਸਾਰੀਆਂ ਪਤਨੀਆਂ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਜੀ, ਹੈ ਆਪਣੇ ਪਤੀ ਨੂੰ ਚੰਗੇ ਪਾਸੇ ਲਾਉਣਾ। ਕਹਿਣ ਲੱਗੇ ਪਤੀ ਜੀ, ਰਾਜਾ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਥੋਂ ਦੇ ਵੀ ਦਾਤੇ ਨੇ ਤੇ ਉੱਥੋਂ ਦੇ ਵੀ ਦਾਤੇ ਨੇ, ਲੋਕ ਪਰਲੋਕ ਦੇ ਦਾਤੇ ਨੇ ਗੁਰੂ ਹਰਗੋਬਿੰਦ ਸਾਹਿਬ। ਜਿਹੜਾ ਉਹਨਾਂ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਲੋਕ ਪਰਲੋਕ ਵਿੱਚ ਕਮੀ ਨਹੀਂ ਕਿਸੇ ਗੱਲ ਦੀ ਆਉਂਦੀ, ਹਾਂਜੀ।
ਆਹੈ ਕਰੋੜੋ ਜਿਨ ਪੱਗ ਚੇਰੇ,
ਹੁਣ ਤੱਕ ਤੇ ਕਰੋੜਾਂ ਹੀ ਲੋਕ ਨੇ ਜਿਨ੍ਹਾਂ ਦੇ ਭਾਗ ਜਾਗੇ ਤੇ ਉਹਨਾਂ ਗੁਰੂ ਜੀ ਦੇ ਦਰਸ਼ਨ ਕਰ ਲਏ ਨੇ, ਹਾਂਜੀ।
ਜੇ ਸੇਵਾ ਮਨ ਕਰ ਤਿਨ ਕਰੈ,
ਹਾਂਜੀ,
ਬਾਹਰਨ ਚਿੰਤਾ ਕੁਛ ਉਰ ਧਰੈ,
ਤੇ ਇਹ ਗੱਲਾਂ ਸੱਚੀਆਂ ਹੈਗੀਆਂ। ਕਿਤੇ ਰਾਣੀ ਦੀਆਂ ਗੱਲਾਂ ਐਵੇਂ ਨਾ ਸਮਝਿਓ ਵੀ ਉਹ ਹਵਾ ਚ ਕਹਿ ਰਹੀ ਜੀ, ਰਾਣੀ ਰਾਣੀ ਸੱਚੀਆਂ ਗੱਲਾਂ ਕਰਨ ਦੇ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਰਾਣੀ ਨੇ ਆਖਿਆ, ਪਤੀ ਜੀ ਜਿਹੜਾ ਸੇਵਾ ਕਰ ਲੈਂਦਾ ਨਾ ਗੁਰੂ ਜੀ ਦੀ, ਜਾ ਕੇ ਦਰਸ਼ਨ ਤੇ ਵੱਡੇ ਹੀ ਨੇ, ਜਿਹੜਾ ਸੇਵਾ ਕਰ ਲੈਂਦਾ ਫਿਰ ਜ਼ਿੰਦਗੀ 'ਚ ਚਿੰਤਾ ਕੋਈ ਨਹੀਂ ਜੀ ਰਹਿ ਜਾਂਦੀ ਜੀ। ਅਤੇ ਮੈਂ ਐਸੇ ਸਿੱਖਾਂ ਦੇ ਦਰਸ਼ਨ ਕੀਤੇ ਜੀ, ਉਹ ਕਹਿੰਦੇ ਅਸੀਂ ਨਿਕੰਮੇ ਸਾਂ, ਕਹਿਣ ਲੱਗੇ ਨਿਕੰਮੇ ਸਾਂ, ਸੇਵਾ ਕੀਤੀ ਗੁਰੂ ਸਾਹਿਬ ਨੇ ਇਹੋ ਜਿਹੀਆਂ ਦਾਤਾਂ ਦਿੱਤੀਆਂ, ਸਾਨੂੰ ਕੋਈ ਚਿੰਤਾ ਨਹੀਂ ਹੈਗੀ। ਕਹਿਣ ਲੱਗੇ ਕੋਈ ਚਿੰਤਾ ਨਹੀਂ ਹੈਗੀ, ਨਿਸ਼ਚਿੰਤ ਹੈਗੇ ਗੁਰੂ ਜੀ ਦੀ ਕਿਰਪਾ ਨਾਲ। ਕਹਿਣ ਲੱਗੇ ਗੁਰੂ ਜੀ ਦੀ ਬਖਸ਼ਿਸ਼ ਨਾਲ ਜੀ। ਰਾਣੀ ਪਤੀ ਨੂੰ ਸਮਝਾ ਰਹੀ ਰਾਜੇ ਨੂੰ, ਰਾਜਾ ਜੀ ਪਤੀ ਜੀ ਜੇ ਤੁਸੀਂ ਜਿਹੜਾ ਸੇਵਾ ਕਰਦਾ ਉਹਦੀਆਂ ਤਾਂ ਚਿੰਤਾਵਾਂ ਦੂਰ ਕਰ ਦਿੰਦੇ ਹੋ, ਤੇ ਬੰਦੇ ਨੂੰ ਸਭ ਤੋਂ ਵੱਡਾ ਰੋਗ ਹੀ ਚਿੰਤਾ ਦਾ ਲੱਗਾ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬੜੀ ਚਿੰਤਾ, ਸਵੇਰ ਦਾ ਸ਼ੱਕਦਾ ਤੇ ਸ਼ਾਮ ਦੀ ਚਿੰਤਾ, ਸ਼ਾਮ ਦਾ ਸ਼ੱਕਦਾ ਤੇ ਸਵੇਰ ਦੀ ਚਿੰਤਾ, ਛਕਣ ਛਕਾਉਣ ਦੀ ਤੇ ਦੱਸੋ ਹੋਰ ਬੜੀਆਂ ਚਿੰਤਾਵਾਂ ਜੀ। ਤੇ ਦੁਖੀ ਬੰਦੇ ਨੀ ਚਿੰਤਤ ਹੈਗੇ ਸੰਗਤ ਜੀ, ਸੁਖੀ ਬੰਦੇ ਵੀ ਚਿੰਤਤ ਨੇ ਜੀ। ਹਾਂਜੀ, ਇਹ ਨੀ ਵੀ ਜਿਹਨਾਂ ਕੋਲ ਮਾਇਆ ਨੀ ਹੈਗੀ ਤੇ ਉਹੋ ਹੀ ਚਿੰਤਾ ਕਰਦੇ ਨੇ, ਜਿਹਨਾਂ ਕੋਲ ਮਾਇਆ ਬਹੁਤ ਜ਼ਿਆਦਾ ਉਹ ਵੀ ਚਿੰਤਤ ਨੇ ਵਿਚਾਰੇ ਜੀ। ਚਿੰਤਾ ਦਾ ਰੋਗ ਹਰ ਨੂੰ, ਹਰ ਇੱਕ ਨੂੰ ਲੱਗਾ, ਜੋ ਜੋ ਦਿਸਾ ਸੋ ਸੋ ਰੋਗੀ ਹੈ ਜੀ। ਹਾਂਜੀ, ਚਿੰਤਤ ਹੀ ਦਿਸਾ ਸਭ ਕੋਏ। ਇੱਥੇ ਤੇ ਚਿੰਤਾ ਉਹਨੂੰ ਨਹੀਂ ਹੈਗੀ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਜੀ, ਜਿਹੜਾ ਤੁਰਕੀ ਬਾਣੀ ਨੂੰ ਪੜ੍ਹਦਾ। ਤੁਰਕੀ ਬਾਣੀ ਆਈ ਤਿੰਨ ਸਗਲੀ
ਚਿੰਤ,
ਉਹ ਮਿਟਾਉਂਦੀ ਜੇ ਚਿੰਤਾਵਾਂ ਫਿਕਰਾਂ ਗਮੀਆਂ, ਗੁਰਬਾਣੀ ਮਿਟਾਉਂਦੀ, ਨਾਮ ਵਾਹਿਗੁਰੂ ਜੀ ਦਾ ਭਲਾਉਂਦਾ ਮਿਟਾਉਂਦਾ, ਗੁਰੂ ਦੀ ਸੇਵਾ ਮਿਟਾਉਂਦੀ ਚਿੰਤਾ। ਰਾਣੀ ਇਹੋ ਜਿਹੀਆਂ ਪ੍ਰੇਮ ਵਾਲੀਆਂ ਗੱਲਾਂ ਰਾਜੇ ਨੂੰ ਸੁਣਾ ਰਹੀ ਹੈ ਜੀ। ਹਾਂਜੀ,
ਨਿਜ ਪਤਨੀ ਤੇ ਸੁਣ ਸੁਣ ਗਾਥ,
ਤੇ ਰਾਣੀ ਨੇ ਇਹਨੇ ਰਸ ਵਿੱਚ ਗੱਲਾਂ ਕੀਤੀਆਂ, ਇਹਨੇ ਪ੍ਰੇਮ ਵਿੱਚ ਗੱਲਾਂ ਕੀਤੀਆਂ, ਰਾਜੇ ਨੇ ਜਦੋਂ ਸੁਣੀਆਂ। ਹਾਂਜੀ,
ਚਾਹਤ ਭਇਓ ਮਿਲਨ ਗੁਰ ਸਾਥ,
ਉਹਨੇ ਫਿਰ ਵਿਚਾਰ ਬਣਾਇਆ ਵੀ ਕਿਉਂ ਨਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਜਾਣ ਜੀ। ਗੱਜ ਕੇ ਆਖੋ ਵਾਹਿਗੁਰੂ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਬਸ ਇੱਕ ਗੱਲ ਹੈ, ਧਰਮ ਦੇ ਮਹਿਕਮੇ ਵਿੱਚ ਜਿਹੜਾ ਸੁਣਦਾ ਨਾ ਉਹ ਵੀ ਕੁਛ ਨਾ ਕੁਛ ਪ੍ਰਾਪਤ ਕਰਦਾ ਜੀ। ਗੱਲ ਤੇ ਸੁਣਨ ਤੋਂ ਹੀ ਸ਼ੁਰੂ ਹੋਏਗੀ ਜੀ, ਹੁਣ ਸੁਣਦੇ ਘੱਟ ਤੇ ਸਿੱਧਾ ਹੀ ਵਕਤੇ ਬਣੇ ਬੈਠੇ ਜੀ ਲੋਕ, ਹੈਂ ਸੁਣਦੇ ਨਹੀਂ ਹੈਗੇ ਜੀ, ਸਿੱਧਾ ਵਕਤੇ ਬਣੇ ਜੀ। ਤੇ ਜੋ ਮਨ ਦੇ ਊਲ ਜਲੂਲ ਭੈੜੇ ਵਿਚਾਰ ਉਹ ਬੋਲੀ ਜਾਂਦੇ ਜੀ। ਹਾਂਜੀ, ਸੁਣੋ ਪ੍ਰੇਮ ਨਾਲ ਸੁਣੋ, ਸੁਣ ਸੁਣ ਕੇ ਅੰਦਰ ਚਾਅ ਪੈਦਾ ਹੁੰਦਾ ਜੀ। ਮਹਾਰਾਜ ਬਾਣੀ ਚ ਲਿਖਦੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪਹਿਲਾਂ ਸੁਣਿਆ ਸੰਤਾਂ ਕੋਲੋਂ ਰੱਬ ਦੇ ਪਿਆਰਿਆਂ ਕੋਲੋਂ, ਤੇ ਜਦੋਂ ਸੁਣਿਆ ਫਿਰ ਦਰਸ਼ਨਾਂ ਦੀ ਭਾਵਨਾ ਪੈਦਾ ਹੋਈ ਵੀ ਦਰਸ਼ਨ ਤੇ ਕਰੀਏ ਜਿਹਦੀ ਇੰਨੀ ਸਿਫਤ ਸੁਣੀ ਹੈ। ਇਹ ਤੇ ਆਮ ਬੰਦੇ ਦੇ ਗੁਣ ਸੁਣੀਏ ਤੇ ਉਹਨੂੰ ਵੇਖਣ ਦਾ ਜੀ ਕਰ ਆਉਂਦਾ ਜੀ, ਇਹ ਤੇ ਸਤਿਗੁਰੂ ਜੀ ਨੇ ਜੀ। ਰਾਜੇ ਨੇ ਵਿਚਾਰ ਬਣਾਈ ਵੀ ਮੈਂ ਕਿਉਂ ਨਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂ, ਆਖਰ ਮੇਰੀ ਪਤਨੀ ਕਹਿ ਰਹੀ ਹੈ। ਹਾਂਜੀ,
ਆਸ਼ੀ ਕਰੇ ਉਪਾਇਨ ਤਿਆਰ,
ਤੇ ਹੁਣ ਉਹ ਵੀ ਰਾਜਾ ਹੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਸੁਮਤ ਹੀ ਇਹੋ ਜਿਹੜੇ ਰਾਜੇ ਬਣਦੇ ਹੁੰਦੀ ਤਾਂ ਹੈ ਇਹਨਾਂ ਨੂੰ ਮਤ ਜੀ, ਇਹ ਗੱਲ ਵੱਖਰੀ ਹੈ। ਕਈਆਂ ਕਈਆਂ ਕੋਲ ਸੁਮਤ ਹੁੰਦੀ ਜੀ, ਰਾਏ ਜੋਧ ਬੜੀ ਸੁਮਤ ਵਾਲਾ ਸੀਗਾ ਜੀ, ਉਹਦੇ ਵੀ ਭਾਗ ਚੰਗੇ ਸਨ ਜੀ। ਰਾਏ ਜੋਧ ਨੇ ਕਿਹਾ ਵੀ ਜੇ ਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਹੀ ਹੈ ਤੇ ਖਾਲੀ ਹੱਥ ਨਹੀਂ ਜਾਣਾ, ਕੁਛ ਨਾ ਕੁਛ ਲੈ ਕੇ ਚੱਲੀਏ। ਚੰਗੀਆਂ ਚੰਗੀਆਂ ਵਸਤੂਆਂ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਤਿਆਰ ਕਰਾਈਆਂ ਜੀ ਉਹਨੇ। ਹਾਂਜੀ,
ਜ਼ੀਨ ਤੁਰੰਗਮ ਪਰ ਸ਼ਿੰਗਾਰ,
ਘੋੜੇ ਨੂੰ ਐ ਸ਼ਿੰਗਾਰਿਆ, ਕਾਠੀ ਪਵਾਈ। ਹਾਂਜੀ,
ਵਸਤਰ ਵਿਭੂਖਣ ਧਨ ਕੋ ਲੀਨ,
ਗੁਰੂ ਸਾਹਿਬ ਵਾਸਤੇ ਚੋਲੇ ਦਾ ਕੱਪੜਾ ਲਿਆ ਜੀ, ਕੀਮਤੀ ਵਸਤਰ ਲਏ, ਨਾਲ ਮਾਇਆ ਲਈ ਜੀ ਸੱਚੇ ਪਾਤਸ਼ਾਹ ਵਾਸਤੇ। ਹਾਂਜੀ,
ਚੱਲਿਓ ਮਿਲਣ ਸੰਗ ਸੈਨਾ ਕੀਨ,
ਤੇ ਨਾਲ ਸੈਨਾ ਲੈ ਲਈ ਜੀ ਉਹਨੇ, ਨਵਾਂ ਘੋੜਾ ਸੁੱਚਾ ਜੀ। ਹਾਂਜੀ, ਤੇ ਰਾਜੇ ਨੇ ਵਧੀਆ ਘੋੜਾ ਵਧੀਆ ਕਾਠੀ ਨਾਲ ਵਸਤੂਆਂ ਹੋਰ ਲਈਆਂ, ਤੇ ਨਾਲ ਸੈਨਾ ਨੂੰ ਵੀ ਤਿਆਰ ਕਰ ਲਿਆ। ਰਾਣੀ ਨੂੰ ਆਖਿਆ, ਹਾਂਜੀ,
ਦੁੰਦਪ ਕੋ ਬਜਵਾਵਤ ਆਇਓ,
ਹਾਂਜੀ,
ਭਰਾਤ ਸਲੇਮ ਸ਼ਾਹ ਸੰਗ ਲਿਆਇਓ,
ਤੇ ਨਾਲ ਨਗਾਰੇ ਵਜਾਉਂਦਾ ਆ ਰਿਹਾ। ਉਹਦਾ ਰਾਏ ਜੋਧ ਦਾ ਭਰਾ ਸੀ ਜਿਹੜਾ ਨਾਂ ਸੀ ਸਲੇਮ ਸ਼ਾਹ ਜੀ, ਸਲੇਮ ਸ਼ਾਹ ਨੂੰ ਵੀ ਨਾਲ ਹੀ ਲੈ ਕੇ ਆਇਆ ਵੀ ਚੱਲ ਗੁਰੂ ਜੀ ਦੇ ਦਰਸ਼ਨ ਕਰੀਏ। ਹਾਂਜੀ,
ਦਾਰਾ ਆਨ ਸਾਥ ਨਿਜ ਪਿਆਰੀ,
ਤੇ ਜਿਸ ਪਤਨੀ ਨੇ ਗੁਰੂ ਦੀਆਂ ਸਿਫਤਾਂ ਸੁਣਾਈਆਂ ਸਨ ਜੀ ਸਤਿਗੁਰੂ ਜੀ ਦੀਆਂ, ਹਾਂਜੀ, ਰਾਣੀ ਨੂੰ ਆਖਿਆ ਚੱਲ ਫਿਰ ਤੂੰ ਵੀ ਨਾਲ ਹੀ ਚੱਲ ਜੀ। ਉਹ ਤੇ ਅੱਗੇ ਰਾਣੀ ਇਸੇ ਚਾਹ ਵਿੱਚ ਸੀ ਜੀ ਵੀ ਮਹਾਰਾਜ ਦੇ ਦਰਸ਼ਨ ਕਰਨੇ ਜਾ ਕੇ, ते राणी भी तैयार होगी। हां जी
पूरब ही गुरमत जिन धारी
जिनू पहला ही बड़ी मत सी जिरे को हां जी
श्री हरगोबिंद निकट पठायो
हां जी
आन दूत मग माथ निवायो
ते हुण दर्शन करन दा तरीका वेखो राजे दा राजे दा गज के आखो वाहेगुरु फिर आखो राजे ने एक दूत पहला गुरु साहब कोल कल्या जी ਉਸ ਦੂਤ ਨੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਜੀ ਪਹਿਲਾਂ ਹਾਂਜੀ
ਜੋਧ ਸ਼ਾਹ ਆਇਓ ਮਹਾਰਾਜ
ਹੇ ਮਹਾਰਾਜ ਹੇ ਸੱਚੇ ਪਾਤਸ਼ਾਹ ਹੇ ਗੁਰੂ ਜੀ ਤੁਹਾਡੇ ਕੋਲ ਰਾਜਾ ਜੋਧ ਆਇਆ ਹੈ ਹਾਂਜੀ
ਇੱਕ ਰਾਵਰ ਦਰਸ਼ਨ ਕੇ ਕਾਜ
ਕੰਮ ਉਹਨੂੰ ਹੋਰ ਕੋਈ ਨੀ ਹੈਗਾ ਬਸ ਉਹਨੇ ਤੁਹਾਡੇ ਦਰਸ਼ਨ ਹੀ ਕਰਨੇ ਜੀ ਗੱਜ ਕੇ ਆਖੋ ਵਾਹਿਗੁਰੂ ਦਰਸ਼ਨ ਬੜੀ ਵੱਡੀ ਗੱਲ ਚ ਗੁਰਮੁਖੋ ਦਰਸ਼ਨ ਬਹੁਤ ਵੱਡੀ ਗੱਲ ਹੈ ਭਾਵਨਾ ਨਾਲ ਦਰਸ਼ਨ ਕਰ ਲੇ ਉਹਨੂੰ ਮਹਾਰਾਜ ਕਹਿੰਦੇ ਦਰਸ਼ਨ ਦੇਖਤ ਦੋਖ ਨਸੇ ਮਹਾਰਾਜ ਸੱਚੇ ਪਾਤਸ਼ਾਹ ਰਾਜਾ ਕੇਵਲ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੱਚੇ ਪਾਤਸ਼ਾਹ ਹਾਂਜੀ
ਜਬ ਆਇਸ ਕੋ ਕਰੋ ਗੁਸਾਈ
ਹਾਂਜੀ
ਆਨ ਲਗੈ ਤਬ ਪੰਕਜ ਪਾਈ
ਤੇ ਰਾਜਾ ਆ ਕੇ ਬਾਹਰ ਖਲੋਤਾ ਹੈ ਆਪਣੇ ਪੜਾ ਤੇ ਮਹਾਰਾਜ ਰਾਜੇ ਦੀ ਇੱਛਾ ਹੈ ਜਦੋਂ ਤੁਸੀਂ ਹੁਕਮ ਕਰੋ ਉਦੋਂ ਰਾਜਾ ਆਵੇ ਗੱਜ ਕੇ ਆਖੋ ਵਾਹਿਗੁਰੂ ਵੇਖੋ ਸਮੱਤ ਜੀ ਬੰਦੇ ਦੀ ਹਾਂਜੀ ਇਹ ਨੀ ਬੰਦਾ ਗਾਂਹ ਕਿਸੇ ਰਸ ਚ ਬੈਠਾ ਤੇ ਬੰਦਾ ਆਪ ਜਾ ਕੇ ਪਹੁੰਚ ਜੇ ਉਹਦੇ ਕੋਲੋਂ ਜੀ ਉਹਦੇ ਕੋਲ ਸਮਾਂ ਨਾ ਹੋਵੇ ਹਾਂਜੀ ਦੂਤ ਕਹਿ ਰਿਹਾ ਮਹਾਰਾਜ ਜਦੋਂ ਤੁਸੀਂ ਹੁਕਮ ਕਰੋ ਰਾਜਾ ਉਰੋਂ ਤੁਹਾਡੇ ਕੋਲ ਆਏਗਾ ਹੁਕਮ ਕਰੋ ਕਿਹੜਾ ਸਮਾਂ ਸਹੀ ਹੈ ਹਾਂਜੀ
ਸੁਨ ਗੁਰ ਕਹਿਓ ਪ੍ਰਾਤ ਹੋਏ ਮੇਲਾ
ਤੇ ਗੁਰੂ ਸਾਹਿਬ ਨੇ ਵੀ ਫਿਰ ਵੇਖਿਆ ਵੀ ਰਾਜਾ ਸਹਿੰਦਾ ਕਿ ਨਹੀਂ ਸਹਿੰਦਾ ਮਹਾਰਾਜ ਕਹਿੰਦੇ ਅੱਜ ਤਾਂ ਨਹੀਂ ਮਿਲਣਾ ਕਹਿਣ ਲੱਗੇ ਰਾਜੇ ਨੂੰ ਕੱਲ ਸਵੇਰੇ ਰਾਜੇ ਨੂੰ ਮਿਲਾਂਗੇ ਕਹਿਣ ਲੱਗੇ ਹਾਂਜੀ
ਕੇਤਕ ਲਸ਼ਕਰ ਸੰਗ ਸਕੇਲਾ
ਤੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮੁੱਖੋਂ ਕਹਿ ਰਹੇ ਹਨ ਮਹਾਰਾਜ ਕਹਿੰਦੇ ਰਾਜਾ ਕਿੰਨੀ ਕੁ ਫੌਜ ਲੈ ਕੇ ਆਇਆ ਹਾਂਜੀ
ਦੂਤ ਬਤਾਵਨ ਕੀਨ ਦਤਾਈ
ਤੇ ਅੱਗੋਂ ਜਿਹੜਾ ਦੂਤ ਆਇਆ ਉਹਨੇ ਹੱਥ ਜੋੜ ਕੇ ਉੱਤਰ ਦਿੱਤਾ ਜੀ ਹਾਂਜੀ
ਰਹਿ ਪੰਚ ਸੈ ਸੂਰ ਸਦਾਈ
ਮਹਾਰਾਜ ਸੱਚੇ ਪਾਤਸ਼ਾਹ ਫੌਜ ਤੇ ਬੜੀ ਹੈ ਪਰ ਰਾਜੇ ਦੇ ਨਾਲ 500 ਬੰਦਾ ਤੇ ਹਰ ਵਕਤ ਹੀ ਰਹਿੰਦਾ ਕਹਿਣ ਲੱਗੇ ਜੀ 500 ਸੂਰਮਾ ਤੇ ਹਰ ਵਕਤ ਹੀ ਰਹਿੰਦਾ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਹਾਂਜੀ ਕਿਤੇ 500 ਬੰਦਾ ਇਕੱਠਾ ਬੈਠਾ ਹੋਵੇ ਤਾਂ ਅਸੀਂ ਕਹਿੰਦੇ ਵੀ ਬੜੀ ਸੰਗਤ ਜੁੜੀ ਹੈ ਜੀ ਇੱਥੇ ਜੀ ਹਾਂਜੀ ਤੇ ਜਿਹਦੇ ਨਾਲ ਹੀ ਤੁਰਦਾ 500 ਬੰਦਾ ਖੁਦ ਹਿਸਾਬ ਲਾਓ ਵੀ ਕਿੰਨਾ ਵੱਡਾ ਬੰਦਾ ਹੋਏਗਾ ਜੀ ਉਹ ਜੀ ਹਾਂਜੀ ਜਿਹਦੇ ਨਾਲ 500 ਬੰਦਾ ਵੀ ਨਹੀਂ ਸੈਨਿਕ ਜੀ ਸਿਪਾਹੀ ਹਰ ਵਕਤ ਨਾਲ ਰਹਿੰਦੇ ਕਿੰਨਾ ਵੱਡਾ ਰਾਜਾ ਹੋਏਗਾ ਜੀ ਉਹ ਤੇ ਉਹ ਬਾਹਰ ਖਲੋਤਾ ਜੀ ਹੁਕਮ ਉਡੀਕ ਰਿਹਾ ਵੀ ਕਿਹੜੇ ਵੇਲੇ ਅੰਦਰ ਜਾਣ ਦਾ ਹੁਕਮ ਹੋਵੇ ਜੀ ਮਹਾਰਾਜ 500 ਬੰਦਾ 500 ਸੈਨਿਕ ਤੇ ਹਰ ਵਕਤੀ ਰਾਏ ਜੋਧ ਦੇ ਕੋਲ ਰਹਿੰਦਾ ਹੈ ਹਾਂਜੀ
ਇਮ ਕਹਿ ਸੁਣ ਕਰ ਨਿਸਾ ਬਿਤਾਈ
ਮਹਾਰਾਜ ਕਹਿੰਦੇ ਕੋਈ ਨੀ ਕੱਲ ਦਿਨੇ ਘੱਲਿਓ ਉਹਨੂੰ ਹਾਂਜੀ ਤੇ ਅੱਗੋਂ ਫਿਰ ਰਾਤ ਬਤੀਤ ਕੀਤੀ ਤੇ ਅਗਲਾ ਦਿਨ ਚੜ੍ਹ ਗਿਆ ਜੀ ਹੁਣ ਉਹ ਗੁਰੂ ਸਾਹਿਬ ਦੇ ਕੋਲ ਜਿਵੇਂ ਆਏਗਾ ਉਹ ਤੇ ਹੁਣ ਆਪਾਂ ਕੱਲ ਸੁਣਾਂਗੇ ਜੀ ਰਾਏ ਜੋਧ ਦੇ ਭਾਗ ਜਾਗੇ ਉਹਦੀ ਪਤਨੀ ਨੇ ਉਹਨੂੰ ਗੁਰੂ ਜੀ ਦੀ ਸਿਫਤ ਸੁਣਾਈ ਤੇ ਸਿਫਤਾਂ ਸੁਣਦਾ ਸੁਣਦਾ ਉਹਦਾ ਮਨ ਕੀਤਾ ਵੀ ਗੁਰੂ ਜੀ ਦੇ ਦਰਸ਼ਨ ਕਰੀਏ ਤੇ ਫਿਰ ਉਹ ਆ ਕੇ ਦਰਸ਼ਨ ਕਰ ਰਿਹਾ ਜੀ ਹਾਂਜੀ ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਸਿਫਤਾਂ ਵਾਲੇ ਬਚਨ ਸੁਣਿਆ ਕਰੋ ਗੁਰੂ ਜੀ ਦੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਬੜੀਆਂ ਸਿਫਤਾਂ ਵਾਲੇ ਪਿਆਰ ਵਾਲੇ ਮਨ ਨੂੰ ਠੰਡ ਪਾਉਣ ਵਾਲੇ ਬਚਨ ਸੁਣਨੇ ਜੀ ਆਪਾਂ ਜਿਨ੍ਹਾਂ ਨੂੰ ਸੁਣ ਕੇ ਵੇਖੋ ਨਾ ਜੀ ਹੁਣ ਹੈ ਤੇ ਸਿਫਤ ਹੀ ਹੈ ਤੇ ਸਿਫਤ ਹਮੇਸ਼ਾ ਹੀ ਮਨ ਨੂੰ ਠੰਡ ਪਾਏਗੀ ਜੀ ਜਿਹੜੀ ਸਿਫਤ ਹੈ ਨਾ ਜੀ ਸਿਫਤ ਨੇ ਹਮੇਸ਼ਾ ਹੀ ਠੰਡ ਪਾਉਣੀ ਹੈ ਤੇ ਦੂਜੇ ਬਚਨਾਂ ਨੇ ਹਮੇਸ਼ਾ ਮਨ ਦੁਖੀ ਕਰਨਾ ਜੀ ਮਨ ਦੁਖੀ ਕਰਨਾ ਸਿਫਤ ਸੁਣ ਸੁਣ ਕੇ ਰਾਜੇ ਦੇ ਮਨ ਨੂੰ ਸ਼ਾਂਤੀ ਮਿਲੀ ਜੀ ਸਤਿਗੁਰੂ ਜੀ ਕਿਰਪਾ ਕਰ ਫਿਰ ਕਰਨ ਸਾਨੂੰ ਵੀ ਐਸੀ ਸਮੱਤ ਬਖਸ਼ਿਸ਼ ਕਰਨ ਸਾਡੇ ਮਨਾਂ ਨੂੰ ਵੀ ਠੰਡ ਪਾਉਣ ਬੜੇ ਪ੍ਰੇਮ ਨਾਲ ਸੁਰਤੀਆਂ ਬਿਰਤੀਆਂ ਇਕਾਗਰ ਕਰੋ ਜੀ ਨੇਤਰ ਕਰੋ ਬੰਦ ਤੇ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਜਪ ਕੇ ਫਿਰ ਖਿਮਾ ਮੰਗਾਂਗੇ ਸਾਰੀ ਸੰਗਤ ਬੜੇ ਪ੍ਰੇਮ ਨਾਲ ਆਖੋ ਜੀ ਵਾਹਿਗੁਰੂ
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 ਅੱਗੋਂ ਫਿਰ ਜਿਹੜਾ ਪ੍ਰਸੰਗ ਹੈ ਕਿਵੇਂ ਫਿਰ ਰਾਜੇ ਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੁੰਦੇ ਜੀ, ਉਹਦੀ ਪਤਨੀ ਨੂੰ ਗੁਰੂ ਜੀ ਦੇ ਦਰਸ਼ਨ ਹੁੰਦੇ, ਉਹ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖੀਮਾ ਜੀ, ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।